எவ்வளன் தீரா கஹோ பிரபு நான்குதி கரஹத்து சத்னா ஸ்ரீ வாஹிகுரு சாஹிப் ஜியோ கௌடி வைராகண மஹல்லா தீஜா சப ஜக கால வச ஹை பாதா தூஜை பாய் ஹோமை கர்ம கமாவந்தி மன்முக மிலை சஜாயி மீரி மன குருச்சரணி சித்தலாய் குருமுக நாம நுதானுல தர்கலை சிடாயிரா லக்ஷோராசி பர்மந்தி மனஹத்யாவஜாய் குருகா சப்து நாச்சினியோ பிர பிர ஜுன்பாய் குருமுக யாப் பிஷானியார் நாம வசியா மனியாய் கந்தின் பக்தி ரத்தியான் நமே சுக் சுமாய் மன சப்த மர பரதீத ஹோய் ஹோமே கதி விகார ஜன நானக கர்மி பாயன் ஹரநாமா பகத் பண்டார ஜன நானக கர்மி பாயன் ஹரநாமா பகத் பண்டார வாஹிகுரு ஜி கா கல்சா வாஹிகுரு ஜி கி ஃபதே. பரம சத்கார யோக சவர சத்தர் தகதே மாலக் தசாஹி பாத்ஷாஹியாஹ் தி ஆத்மிக ஜோத் சத்குரு நிரங்கார் பாத்ஷாஹ் ஜி தி பாவன ஹஜூரி அந்தர் சாஜி நவாஜி குரு கால்சா சாத் சங்கியோ பாகாம் வாலே ஹோ குரு சரணாம் விச் சஜே ஹோ. ஆஓ குர்பானி விசார் நால் ஜுடியே. சாஹிப் குரு அமர்தாஸ் சாஹிப் ஜி ਗੌੜੀ ਰਾਗ ਵਿੱਚ ਸ਼ਬਦ ਫਰਮਾ ਰਹੇ ਹਨ, ਸੁਣੋ ਬੜੇ ਪਿਆਰ ਦੇ ਸਹਿਤ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਵੈਰਾਗਣ ਮਹੱਲਾ ਤੀਜਾ। ਸਭ ਜਗ ਕਾਲੇ ਵਸ ਹੈ ਵਾਦਾ ਦੂਜੇ ਪਾਏ।
ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਸਭ ਜਗ ਕਾਲੇ ਵਸ ਹੈ, ਇਹ ਸਾਰਾ ਸੰਸਾਰ ਕਾਲ ਦੇ ਵਸ ਵਿੱਚ ਹੈ। ਕਾਲ ਮੌਤ ਦੇ ਵਸ ਹੈ, ਕਾਲਾ ਜਮਦੂਤਾਂ ਦੇ ਵਸ ਵਿੱਚ ਹੈ। ਇਹ ਸਾਰਾ ਹੀ ਸੰਸਾਰ ਕਾਲ ਦੇ ਵਸ ਕਿਉਂ ਪਿਆ ਹੈ, ਕਾਰਨ ਕੀ ਹੈ? ਸਾਹਿਬ ਜੀ ਫਰਮਾਉਂਦੇ ਨੇ ਵਾਧਾ ਦੂਜੈ ਭਾਏ। ਸੰਸਾਰ ਦਵੈਤ ਭਾਵ ਵਿੱਚ ਬੱਝਿਆ ਹੋਣ ਕਰਕੇ, ਦਵੈਤ ਭਾਵ ਵਿੱਚ ਜੁੜਿਆ ਹੋਣ ਕਰਕੇ, ਨਿੰਦਿਆ ਈਰਖਾ ਚੁਗਲੀ ਵਿੱਚ ਬੱਝਿਆ ਹੋਣ ਕਰਕੇ, ਦਵੈਤ ਭਾਵ ਸੱਚੇ ਸਤਿਗੁਰੂ ਜੀ ਨੂੰ ਛੱਡ ਕਰਕੇ ਦੇਵੀ ਦੇਵਤਿਆਂ ਮੜੀਆਂ ਮਸਾਣਾ ਪੀਰਾਂ ਨਿਗਾਹਿਆਂ ਦੇ ਨਾਲ ਜੁੜਿਆ ਬੱਧਾ ਹੋਣ ਕਰਕੇ, ਦੂਜਾ ਦੂਸਰਿਆਂ ਦੇ ਵਿੱਚ ਬੱਝਾ ਦੂਜਿਆਂ ਦੇ ਨਾਲ ਜੁੜਿਆ ਹੋਣ ਕਰਕੇ, ਇਹ ਸਾਰਾ ਹੀ ਸੰਸਾਰ ਕਾਲ ਦੇ ਵਸ ਵਿੱਚ ਹੈ, ਇਹ ਕਾਰਨ ਹੈ। ਕਿਉਂਕਿ ਕਾਲ ਤੋਂ ਛੁੱਟਣ ਵਾਸਤੇ ਦਵੈਤ ਭਾਵ ਨੂੰ ਖਤਮ ਕਰਨਾ ਪੈਂਦਾ ਹੈ। ਦਵੈਤ ਨੂੰ ਖਤਮ ਕਰਨ ਵਾਸਤੇ ਸੰਗਤ ਕਰਨੀ ਪੈਂਦੀ ਹੈ। संगत विच आके कथा कीर्तन गुरबाणी विचार सुनना पढ़ना पैंदा है तां बख्शिश हुंदी है। पर संसार सतसंगत विच जोड़ के सिमरन भजन नहीं करदा, इस करके द्वैत विच बज्जा काल दे वस विच सारा ही संसार है। देख लो जिहड़े वीर गल कहिंदे ने भाई जी आ जिहड़े थोड़े जे पग्गां वाले बाणी पढ़न वाले ने कि ओही मुक्त होणगे। आ वर्ल्ड विच इतना गोरा है, मुसलमानां दे देशां दे देशां ने सारे की नरकां विच जाणगे। इसका जवाब देख लो साहिब गुरु अमरदास साहिब जी 162 अंग श्री गुरु ग्रंथ साहिब ते दे रहे ने। भाई नूं पुछण ते दसण दी लोड़ नहीं। गुरु अमरदास साहिब जी आप फरमांदे ने, कहिंदे सारा ही संसार काल दे वस विच पिया होया, जम जब मरै मरै फिर जमै, बहो सजाए पया देश लम्मै है। फरीदा उच्चे चढ़ के देखिया तां घर घर एह अग, मन जानिया दुख मुझ को दुख सदाया जग। उच्चे चढ़ के देखिया तां घर घर एह अग, दुख दियां पंडां खुलियां सुख ना निकलियो कोई। दुख विच जियो जलाया दुखिया चलिया रोए। ये सारा संसार ही काल दे वस है। साहिब जी फरमाउंदे हन इस वास्ते भाई जे संगत करन वाले सिमरन बंदगी वाले थोड़े हन ते मुक्त भी थोड़े होणगे, बिल्कुल सब नरकां नूं जाणगे। कीड़ियां मकौड़ियां हरना चूहियां बिल्लियां कुत्तियां दियां जूनां विच पैणगे। जिहड़े नहीं समझणगे कि इह संसार ते तैनूं मनुखा जन्म किस वास्ते मिलिया है, सो मेरे साहिब जी फरमाउंदे हन ਇਹ ਦਵੈਤ ਭਾਵ ਵਿੱਚ ਬੱਝਾ ਹੋਇਆ ਜੀਵ ਲੱਗਾ ਹੋਇਆ।
ਹਮੈ ਕਰਮ ਕਮਾਵਦੇ ਮਨ ਮੁਖ ਮਿਲੈ ਸਜਾਏ।
ਕਰਮ ਕਮਾਉਂਦੇ ਦਵੈਤ ਭਾਵ ਵਿੱਚ ਇਹ ਜੀਵ ਕਰਮ ਕਮਾਉਂਦੇ ਕਰਦੇ ਹਨ, ਇਸ ਕਰਕੇ ਹਉਮੈ ਹੰਗਤਾ ਹੀ ਅੰਦਰ ਬੈਠੀ ਹੋਈ ਹੈ। ते ऐसे द्वैत भाव ते हंगता दे सहित कर्म करने वाले ओ कौन हन? मन मुख। क्योंकि गुरु साहिब जी फरमाउंदे ने हंगता ते द्वैत नूं दूर करना, ते बंदा मन दी मर्जी करदा मन नूं मुख समझदा है, गुरु दी गल नहीं मनदा, इस करके मन मुख है। ऐसे मन मुख नूं मिला सजाए, परमेश्वर दी दरगाह दे विच सजाई मिलणगियां।
मेरे मन गुरचरणे कितलाए।
इस वास्ते हे मेरे मना, तू अपने गुरु दे चरणा नाल चित लाउणा कर, चित जोड़ना कर। गुरु अमरदास साहिब जी फरमाउंदे हे मना, तू गुरु अंगद देव जी दे चरणा नाल चित जोड़ लै, गुरु नानक देव जी के चरणा नाल चित जोड़। जे सुखी होना चाहता है हे सिख सिखणी, तू भी श्री गुरु ग्रंथ साहिब जी दे नाल अपने चित नूं जोड़ना कर। गुरु ग्रंथ साहिब जी का शब्द शब्द रूपी चरणा दे नाल अपना चित जोड़ना कर, ये गुरु चरणा नाल चित लाउणा कर। गुरु ग्रंथ साहिब जी दे चरण हन राग माला, जपजी साहिब मुख है ते राग माला चरण हन। जे तू सजावां तो बचना चाहना ते गुरु ग्रंथ साहिब जी दे चरण राग माला दे नाल चित जोड़ना कर, इहदे तों नफरत ना कर। जे राग माला पढ़न ते सुनन तो नफरत करेगा ते तैनू सजावां मिलणगियां। इस करके राग माला रूपी चरणा दे नाल अपना चित जोड़ना कर, हे मना हे सिखा गुरु ते शंका ना कर। ये सतगुरु सच्चे पातशाह पूरे का किया सब किश पूरा, घट वध किश नाही। जे तू लोकां नूं भंबल भूसियां विच पावेंगा, ये राग माला ते नफरत दवावेंगा। ये गुरु साहिब दी जिवें बाणी लिखी हुई है उस तरह तो बिना मंगल बदल के पढ़ेगा तो भाई तेनों गांह ते सजावां मिलनियां ने, तू इत्थे भी खज्जल खुआर होवेंगा।
गुरमुख नाम निधान रै,
क्योंकि पखंड बाला चिर नहीं चलता हुंदा, अखीर पखंड दियां जड़ां हिल जांदियां हुंदियां ने। ये ठीक है कई बारी पखंडी बंदे का प्रताप बड़ा चढ़दा पर अंत नूं पखंडी का नाश हुंदा है, तुहानूं ठेडे खाने ही पैणगे। साहिब जी फरमाउंदे ने गुरमुख नाम निधान लै। हां जी अगे
दरगह लए छुड़ाए,
गुरु मुख द्वारा नाम का खजाना प्राप्त कर। जो नाम तैनूं परमात्मा की दरगाह दे विच छुड़ा लवेगा, उस नाम ने तैनूं छुड़ाउणा है। बजे जाना है जीव तू अपने कर्मां करके, पर जपया हुआ परमेश्वर का नाम तैनूं छुड़ा लवेगा। उस राम ला के सतगुरु पातशाह जी फरमाते हैं
लख चौरासी धर्म दे मन हट आवै जाए।
ये जिहड़ा मन है इस दे हठ करके ये जीव जमदे मरदे चौरासी लख जूनां दे विच भटकदे फिरदे हन। ये बंदा जिहड़ा अपने मन का हठिया है गुरु वास्ते शीस देण लई तां सिख हठ कर सकदा है, पर गुरु साहब नूं कोई गल मनाउण वास्ते सिख हठ नहीं कर सकदा। ये गुरु साहब तुसीं मेरी गल मन, ये हठ नहीं कर सकदा। मेरे साहब जी कहंदे बंदा मन का हठिया है, इतना हठिया है। गुरु ग्रंथ साहिब जी कहंदे शराब नहीं पीनी ये छड़दा नहीं, बड़ा हठिया। गुरु साहिब कहंदे तू संगत करया कर, बाणी पढ़िया कर, अमृत छक नाम जप, बाणी पढ़ अमृत वेले उठ, पर बड़ा हठ करदा हठिया, मनदा नहीं। इस मन दे हठ करके ही आवै जाए जमदा मरदा, चौरासी लख जूनां दे विच भटक रहा है, भरम रहा है, इसका भरमण हो रहा है।
गुर का सब न चीनियो फिर जूनी पाए।
तैनू चाहिदा सी गुरु दे शब्द नू चीनियो जानदा, तैनू चाहिदा सी गुर का शब्द गुरु दे उपदेश नू तू चीनियो समझदा, तैनू गुरु का उपदेश समझना चाहिदा सी, तैनू जानना चाहिदा सी कि गुरु का शब्द की है। पर ना तू तो भुलिया ही रहो, कन्ना माते कुरु तू मेरा चेला ते मैं तेरा गुरु। इस तरह तू पखंडियां दे अड़के चढ़ के भरमदा ही रहो, भटकदा ही रहो। मेरे साहिब जी कहंदे तू शब्द नू जानिया ना, गुरु दे उपदेश नू ना चीनिया, ते शब्द जिहड़ा ब्रह्म सी उस ब्रह्म नू ही तैं पछाणिया ना। क्योंकि फर्ज तां तेरा यह बनदा सी कि हे प्राणाधारी जीव तू इस संसार ते आण के उस परमात्मा नू जाण दो, पछाण दो, अपने आप नू पछाण दो, मैं की हां, परमात्मा की है, ये संसार की है, ये तैनूं पछाणना चाहिदा सी। मैनूं की करना चाहिदा, मैं की कर रहा हां, ये जानना चाहिदा सी, पछाणना चाहिदा सी। पर नकमियां तू ना पछाणिया ब्रह्म नूं, ਨਾ ਪਛਾਣਿਆ ਗੁਰੂ ਦੇ ਉਪਦੇਸ਼ ਨੂੰ, ਨਹੀਂ ਸ਼ਬਦ ਨੂੰ ਜਾਣਨਾ ਕੀਤਾ, ਫਿਰ ਫਿਰ ਜੂਨੀ ਪਾਏ ਤਾਂ ਤੈਨੂੰ ਮੁੜ ਮੁੜ ਕੇ ਜੂਨਾਂ ਮਿਲ ਰਹੀਆਂ ਹਨ, ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਜੂਨ ਵਿੱਚ, ਇਹ ਮੁੜ ਮੁੜ ਕੇ ਤਾਂ ਜੂਨਾਂ ਦੇ ਫੇਰੇ ਤੈਨੂੰ ਫਿਰਨੇ ਪੈ ਰਹੇ ਹਨ।
ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ।
ਮੇਰੇ ਸਾਹਿਬ ਜੀ ਫਰਮਾਉਂਦੇ ਨੇ ਭਾਈ ਮਨਮੁਖਾਂ ਦਾ ਤਾਂ ਇਹ ਹਾਲ ਹੋ ਰਿਹਾ, ਜਿਹੜੇ ਮਨਮੁਖ ਨੇ ਉਹ ਭਟਕ ਰਹੇ ਹਨ, ਉਹ ਭਰਮ ਰਹੇ ਹਨ, ਪਰ ਗੁਰਮੁਖ ਨਹੀਂ। ਮਾਇਆ ਮਮਤਾ ਮੋਹਣੀ ਜਿਨ ਮਿੰਦਨ ਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਬਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਇਸ ਗੁਰੂ ਦੇ ਉਪਦੇਸ਼ ਤੋਂ ਗੁਰਮੁਖ ਹੀ ਸੁਧਰੇ ਹਨ, ਉਧਰੇ ਹਨ। ਮਨਮੁਖਾਂ ਦਾ ਇਹ ਹਾਲ ਦੱਸਿਆ ਹੈ, ਪਰ ਗੁਰਮੁਖ ਆਪ ਪਛਾਣਿਆ। ਗੁਰਮੁਖਾਂ ਨੇ ਪਰਮੇਸ਼ਰ ਦੇ ਤਾਈਂ ਵੀ ਪਛਾਣਨਾ ਕੀਤਾ ਤੇ ਆਪਣੇ ਆਪ ਦੇ ਤਾਈਂ ਵੀ ਪਛਾਣਨਾ ਕੀਤਾ। ਗੁਰਮੁਖਾਂ ਨੇ ਪਛਾਣਿਆ ਹੈ ਉਸ ਪਰਮਾਤਮਾ ਨੂੰ ਕਿ ਉਹ ਸੋ ਤੱਤ ਪਦ ਦਾ ਲੱਖ ਅਰਥ ਰੂਪ ਬ੍ਰਹਮ ਹੈ। ਗੁਰਮੁਖਾਂ ਨੇ ਪਛਾਣਿਆ ਹੈ ਆਪਣੇ ਆਪ ਨੂੰ ਕਿ ਤੁਮ ਪਦ ਦਾ ਲੱਖ ਅਰਥ ਰੂਪ ਜੀਵ ਹੈ। ਗੁਰਮੁਖਾਂ ਨੇ ਪਛਾਣਿਆ ਪਰਮਾਤਮਾ ਸਮਰੱਥ ਹੈ, ਸਰਬੱਗ ਹੈ। ਗੁਰਮੁਖਾਂ ਨੇ ਪਛਾਣਿਆ ਅਸੀਂ ਅਲਪੱਗ ਹਾਂ, ਅਸੀਂ ਅਗਿਆਨੀ ਹਾਂ। ਇਹ ਗੁਰਮੁਖਾਂ ਨੇ ਪਛਾਣਨਾ ਕੀਤਾ ਹੈ। ਤਾਂ ਹੀ ਭਗਤ ਜੀ ਕਹਿੰਦੇ ਜੋ ਤੁਮ ਗਿਰਵਰ ਤੋ ਹਮ ਮੋਰਾ। ਹੇ ਪਰਮੇਸ਼ਰ, ਜੇ ਤੂੰ ਪਹਾੜ ਹੋਵੇ ਤੇ ਅਸੀਂ ਮੋਰ ਹੋਈਏ, ਤੇਰੇ ਤੇ ਪਹਿਲਾਂ ਪਾ ਕੇ ਆਨੰਦ ਲੈ ਸਕੀਏ। ਜੋ ਤੁਮ ਤੀਰਥ ਤੋ ਹਮ ਜਾਤੀ। ਹੇ ਪ੍ਰਭੂ, ਜੇ ਤੂੰ ਤੀਰਥ ਦਾ ਰੂਪ ਹੋਵੇ ਤੇ ਅਸੀਂ ਯਾਤਰੀ ਦਾ ਰੂਪ ਹੋਈਏ, ਤੇਰੇ ਦਰਸ਼ਨ ਕਰੀਏ। ਜੋ ਤੁਮ ਦੀਵਰ ਤੋ ਹਮ ਬਾਤੀ। ਜੇ ਤੂੰ ਦੀਵੇ ਦਾ ਰੂਪ ਹੋਵੇ ਤੇ ਅਸੀਂ ਵਿੱਚ ਬੱਤੀ ਦਾ ਰੂਪ ਹੋਈਏ, ਬੱਤੀ ਦਾ ਰੂਪ ਹੋਈਏ। ਇਤਨੀ ਅਭੇਦਤਾ ਨੂੰ ਗੁਰਮੁਖਾਂ ਨੇ ਜਾਣਨਾ ਕੀਤਾ ਹੈ, ਮਨਮੁਖ ਨਹੀਂ ਸਮਝੇ। ਸੋ ਮੇਰੇ ਸਾਹਿਬ ਜੀ ਫਰਮਾਉਂਦੇ ਹਨ ਗੁਰਮੁਖ ਆਪ ਪਛਾਣਿਆ। ਗੁਰਮੁਖਾਂ ਨੇ ਆਪਣੇ ਆਪ ਦੀ ਪਛਾਣ ਕੀਤੀ ਹੈ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਸਦਾ ਸਦਾ ਰੰਗਮਾਨ। ਇਹ ਗੁਰਮੁਖਾਂ ਨੇ ਜਾਣਿਆ ਔਰ ਗੁਰਮੁਖਾਂ ਨੇ ਆਪ ਉਸ ਨੂੰ ਵੀ ਪਛਾਣ ਲਿਆ ਹੈ। ਤੁਮ ਸਮਰੱਥਾ ਕਾਰਨ ਕਰਨ, ਤੁਮ ਸਮਰੱਥਾ ਕਾਰਨ ਕਰਨ, ਢਾਕਨ ਢਾਕ ਗੋਬਿੰਦ ਗੁਰ ਮੋਹੇ, ਮੋਰੇ ਮੋਹੇ ਅਪਰਾਧੀ ਚਰਨ ਸ਼ਰਨ। ਇਹ ਪਰਮੇਸ਼ਰ ਦੇ ਪਿਆਰਿਆਂ ਗੁਰਮੁਖਾਂ ਨੇ ਸਮਝਿਆ, ਆਪਣੇ ਆਪ ਨੂੰ ਵੀ ਪਛਾਣਿਆ, ਪ੍ਰਭੂ ਨੂੰ ਵੀ ਪਛਾਣਿਆ। ਮਨਮੁਖਾਂ ਨੇ ਨਾ ਆਪਣੇ ਆਪ ਨੂੰ ਪਛਾਣਿਆ, ਨਾ ਪਰਮਾਤਮਾ ਨੂੰ ਪਛਾਣਿਆ। ਪਰਮਾਤਮਾ ਨੂੰ ਖਿਡਾਉਣਾ ਜਿਹਾ ਸਮਝ ਲਿਆ ਤੇ ਆਪ ਪਸ਼ੂਆਂ ਦੀ ਤਰ੍ਹਾਂ ਖਾ ਪੀ ਭੋਗ ਕੇ ਸੌਂ ਕੇ ਤੇ ਸਮਝਿਆ ਕਿ ਅਸੀਂ ਇਸੇ ਵਾਸਤੇ ਹੀ ਆਏ ਹਾਂ। ਪਰ ਗੁਰਮੁਖਾਂ ਨੇ ਸਮਝਿਆ ਹੈ ਕਿ ਤੂੰ ਅਕਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਆਪਣੇ ਆਪ ਤੇ ਦਇਆ ਕਰ, ਇਸ ਨੂੰ ਚੰਗੇ ਸਵੱਛ ਪਾਸੇ ਵੱਲ ਲਾਉਣਾ ਕਰ। ਗੁਰਮੁਖਾਂ ਨੇ ਪਛਾਣਨਾ ਕੀਤਾ ਹੈ ਉਸ ਪਰਮੇਸ਼ਰ ਨੂੰ, ਪ੍ਰਭੂ ਤੂੰ ਕੀ ਰੂਪ ਹੈ, ਪਛਾਣ ਕੇ ਫਿਰ ਆਪਣੇ ਆਪ ਨੂੰ ਉਸ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਗੁਰਮੁਖਾਂ ਨੇ ਪਛਾਣ ਕਰਕੇ ਇਹ ਜੀਵ ਤੇ ਇਸ
ਅਨੰਦ ਭਗਤੀ ਰਤਿਆ,
ਹਰ ਨਾਮ ਵਸਿਆ ਮਨ ਆਏ। ਹਰੀ ਦਾ ਨਾਮ ਜਿਹੜਾ ਉਹ ਮਨ ਦੇ ਵਿੱਚ ਆ ਕਰਕੇ ਵਸ ਗਿਆ ਉਹਨਾਂ ਦਾ, ਗੁਰਮੁਖਾਂ ਦੇ ਮਨ ਵਿੱਚ, ਉਹਨਾਂ ਦੇ ਮਨ ਵਿੱਚ ਵਸ ਗਿਆ, ਕਿਉਂਕਿ ਉਹਨਾਂ ਪਛਾਣ ਲਿਆ ਹੈ, ਜਪਿਆ ਹੈ, ਨਿਵਾਸ ਕਰ ਗਿਆ ਹੈ। ਅਥਵਾ ਜਦੋਂ ਜਪਿਆ ਫਿਰ ਵਸਿਆ, ਫਿਰ ਉਹਨਾਂ ਗੁਰਮੁਖਾਂ ਨੇ ਪਛਾਣ ਕਰ ਲਈ ਹੈ ਅੰਦਨ
ਅਨੁਗੁਣ ਭਗਤੀ ਰਤਿਆ, ਹਰ ਨਾਮੇ ਸੁਖ ਸਮਾਏ।
ਉਹ ਗੁਰਮੁਖ ਪਿਆਰੇ ਹਰ ਦਿਨ ਭਗਤੀ ਵਿੱਚ ਤਦਾਕਾਰ ਹੋਏ ਨੇ, ਲੱਗੇ ਨੇ, ਰੱਤੇ ਰਹਿੰਦੇ ਹਨ, ਔਰ ਲੱਗੇ ਰਹਿਣੇ ਕਰਕੇ ਹਰ ਨਾਮੇ ਸੁਖ ਸਮਾਏ, ਉਸ ਨਾਮ ਵਿੱਚ ਜੁੜੇ ਰਹਿਣ ਕਰਕੇ ਉਹ ਸੁੱਖ ਵਿੱਚ ਅਭੇਦ ਹੋਏ ਹੋਏ ਨੇ। ਉਹਨਾਂ ਦੀ ਆਤਮਾ ਨੂੰ ਸੁੱਖ ਹੈ, ਮਨ ਨੂੰ ਸ਼ਾਂਤੀ ਹੈ, ਮਨ ਦਾ ਟਿਕਾਓ ਹੈ। ਉਹ ਗੁਰਮੁਖਾਂ ਦੇ ਦਿਨ ਬੜੇ ਆਰਾਮ ਨਾਲ ਸੁੱਖ ਲੰਘਦੇ ਜਾਂਦੇ ਨੇ, ਪਰ ਮਨਮੁੱਖ ਦਾ ਹਾਲ ਹੈ, ਜੇ ਤੇ ਆਪਣੇ ਬੱਚਿਆਂ ਘਰ ਵਾਲੀ ਘਰ ਵਿੱਚ ਬੈਠਾ ਹੋਇਆ, ਫਿਰ ਤੇ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ, ਮੈਂ ਕਰਾਂ ਖਿਆਲ ਕਰਨਾ। ਗੁਰਮੁਖ ਤੇ ਮਨਮੁੱਖ ਦੀ ਨਿਸ਼ਾਨੀ, ਮਨਮੁਖਤਾਈ ਦੀ ਇਹ ਨਿਸ਼ਾਨੀ ਹੈ ਕਿ ਘਰ ਵਾਲੀ ਪਰਿਵਾਰ ਤੇ ਕਾਰੋਬਾਰ ਘਰ ਵਿੱਚ ਬੈਠਾ ਹੋਇਆ, ਕਹਿੰਦਾ ਟਾਈਮ ਨਹੀਂ, ਕੀ ਕਰਾਂ, ਗ੍ਰਹਿਸਥ ਵਿੱਚ ਫਸਿਆ ਹੋਇਆ। ਜੇ ਕਿਤੇ ਉਹ ਦੇਸ਼ ਪ੍ਰਦੇਸ਼ ਵਿੱਚ ਚਲੇ ਗਿਆ ਪਰਿਵਾਰ ਨੂੰ ਛੱਡ ਕੇ, ਤੇ ਫਿਰ ਉਹ ਕਹਿੰਦਾ ਦਿਨ ਨਹੀਂ ਲੰਘਦੇ, ਮਨ ਨਹੀਂ ਲੱਗਦਾ, ਮੈਂ ਕਰਾਂ। ਕਹਿੰਦਾ ਮਨ ਨਹੀਂ ਲੱਗਦਾ, ਦਿਨ ਨਹੀਂ ਲੰਘਦੇ, ਦਿਨ ਨਹੀਂ ਟੱਪਦੇ। ਘਰ ਗ੍ਰਹਿਸਥ ਵਿੱਚ ਹੁੰਦੇ ਆ, ਗ੍ਰਹਿਸਥ ਵਿੱਚੋਂ ਟਾਈਮ ਨਹੀਂ ਸੀ ਲੱਗਦਾ, ਤੇ ਜੇ ਵਿਹਲਾ ਹੋ ਗਿਆ ਤੇ ਕਹਿੰਦਾ ਹੁਣ ਮਨ ਨਹੀਂ ਲੱਗਦਾ। ਤੇ ਗੁਰਮੁਖ ਦੀ ਨਿਸ਼ਾਨੀ ਇਹ ਹੈ ਕਿ ਜੇ ਉਹ ਪਰਿਵਾਰ ਵਿੱਚ ਹੈ ਤੇ ਘਰ ਦੇ ਕਾਰੋਬਾਰ ਨੂੰ ਕਰਦਾ ਹੋਇਆ ਵੀ ਉਹ ਸਿਮਰਨ ਭਗਤੀ ਸੰਗਤ ਨਾਲ ਜੁੜਿਆ ਹੋਇਆ, ਜੇ ਉਹ ਪ੍ਰਦੇਸ਼ ਚਲੇ ਗਿਆ ਤੇ ਉਹ ਫਿਰ ਵੀ ਕਹਿੰਦਾ ਮੇਰੇ ਕੋਲ ਵਿਹਲ ਨਹੀਂ, ਮੇਰਾ ਨਿਤਨੇਮ ਪੂਰਾ ਨਹੀਂ ਹੁੰਦਾ, ਵੀ ਆ ਚੱਲੀਏ ਕਿਤੇ, ਕਹਿੰਦਾ ਜੀ ਮੇਰਾ ਨਿਤਨੇਮ ਰਹਿ ਜਾਓ, ਉਹਨੂੰ ਪਤਾ ਨਹੀਂ ਦਿਹਾੜੀ ਕਦੋਂ ਲੰਘ ਗਈ ਹੈ। ਉਹ ਕਹਿੰਦਾ ਉਹ ਹੈ ਜਿਵੇਂ ਪੰਜ ਛੇ ਮਹੀਨੇ ਐਵੇਂ ਲੰਘਦੇ ਨੇ, ਤੇ ਮਨਮੁੱਖ ਕਹਿੰਦਾ ਐਵੇਂ ਲੱਗਦਾ ਜਿਵੇਂ 2 ਸਾਲ ਹੋ ਗਏ ਨੇ ਬੱਚਿਆਂ ਤੋਂ ਵਿਛੜਿਆ ਹੋਣ। ਇਸ ਵਾਸਤੇ ਮੇਰੇ ਸਾਹਿਬ ਜੀ ਫਰਮਾਉਂਦੇ ਨੇ ਜਿਹੜੇ ਗੁਰਮੁਖ ਹਨ, ਅਸਲ ਵਿੱਚ ਉਹਨਾਂ ਨੇ ਇਹ ਪਛਾਣ ਕੀਤੀ ਹੈ, ਉਹ ਹਰ ਦਿਨ ਭਗਤੀ ਵਿੱਚ ਰੱਤੇ ਹੋਏ ਹਨ, ਉਹਨਾਂ ਦੇ ਮਨ ਨੂੰ ਸੁੱਖ ਹੈ, ਸ਼ਾਂਤੀ ਹੈ। ਜੇ ਪਰਿਵਾਰ ਬੱਚਿਆਂ ਵਿੱਚ ਨੇ ਤਾਂ ਵੀ ਮਨ ਟਿਕਾਓ ਵਿੱਚ ਹੈ, ਜੇ ਵਿਛੜੇ ਹੋਏ ਨੇ ਤਾਂ ਵੀ ਮਨ ਟਿਕਾਓ ਵਿੱਚ ਹੈ।
ਹਰ ਨਾਮੇ ਸੁਖ ਸੁਖ ਸਮਾਏ,
ਹੋ ਗਿਆ ਅਰਥ ਅੱਗੇ ਚਲੋ ਜੀ।
ਮਨ ਸਬਦ ਮਰੇ ਭਰਤੀ ਤੋਏ, ਹੋ ਮੈਂ ਤਜੇ ਬੇਕਾਰ।
ਮੇਰੇ ਸਾਹਿਬ ਜੀ ਕਹਿੰਦੇ ਮਨਮੁੱਖ ਵਿੱਚ ਵਿਕਾਰਾਂ ਵਿੱਚ ਖਚਤ ਹੋਣੇ ਕਰਕੇ ਉਹਦਾ ਦਿਲ ਜਦੋਂ ਵਿਕਾਰ ਤੋਂ ਦੂਰ ਸਰੀਰ ਚਲੇ ਜਾਂਦਾ ਉਹਦਾ ਦਿਲ ਨਹੀਂ ਲੱਗਦਾ, ਪਰ ਗੁਰਮੁਖਾਂ ਨੇ ਇਹਨਾਂ ਵਿਕਾਰਾਂ ਨੂੰ ਬੁਰਿਆਈਆਂ ਨੂੰ ਤਜੇ ਤਿਆਗਿਆ ਹੋਇਆ, ਉਹਨਾਂ ਨੇ ਹਉਮੈ ਹੰਗਤਾ ਦਾ ਤਿਆਗ ਕੀਤਾ ਹੋਇਆ। ਮਨ ਸ਼ਬਦ ਮਰੈ, ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਮਨ ਹੈ ਉਹ ਗੁਰੂ ਦੇ ਸ਼ਬਦ ਵਿੱਚ ਮਾਰ ਲਿਆ ਹੈ, ਤਾਂ ਹੀ ਉਹਨਾਂ ਦੇ ਮਨ ਵਿੱਚ ਪ੍ਰਤੀਤ ਭਰੋਸਾ ਵਿਸ਼ਵਾਸ ਵੱਧ ਗਿਆ।
ਜਨ ਨਾਨਕ ਕਰਮੀ ਪਾਈਨ, ਹਰ ਨਾਮ ਭਗਤ ਭੰਡਾਰ।
ਐਸਾ ਵਿਸ਼ਵਾਸ ਉਹਨਾਂ ਦੇ ਹਿਰਦੇ ਵਿੱਚ ਵੱਧ ਗਿਆ, ਉਹ ਦਵੈਤ ਭਾਵ ਤੋਂ ਬਚੇ ਹੋਏ ਨੇ, ਉਹ ਦਵੈਤ ਭਾਵ ਤੋਂ ਬਚੇ ਹੋਏ, ਉਹ ਹੰਗਤਾ ਵਿਕਾਰ ਦਾ ਤਿਆਗ ਕਰਕੇ ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਜੋੜ ਕਰਕੇ, ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਦੀਆਂ ਮੰਦ ਭਾਵਨਾ ਨੂੰ ਮਾਰ ਕਰਕੇ, ਉਹ ਗੁਰਮੁਖ ਪਿਆਰੇ ਕਰਮੀ ਪਾਈਨ, ਹਰ ਨਾਮਾ ਭਗਤ ਭੰਡਾਰ, ਪਰਮੇਸ਼ਰ ਦੇ ਨਾਮ ਦੇ ਭਗਤੀ ਦੇ ਭਗਤੀ ਰੂਪੀ ਜਿਹੜੇ ਭੰਡਾਰੇ ਹਨ, ਇਹ ਉਹਨਾਂ ਨੇ ਗੁਰੂ ਦੀ ਕਰਮੀ ਬਖਸ਼ਿਸ਼ ਕਰਕੇ ਪ੍ਰਾਪਤ ਕਰ ਲਿਆ। ਉਹ ਕਹਿੰਦੇ ਸਾਡੇ ਕੋਲ ਭਗਤੀ ਕਰਦੇ ਹਾਂ ਕਿਤੇ ਵਿਹਲ ਨਹੀਂ ਮਿਲਦਾ, ਟਾਈਮ ਨਹੀਂ ਨਿਕਲਦਾ। ਉਹ ਕਹਿੰਦੇ ਚੰਗਾ ਹੈ ਸਗੋਂ ਮੌਕਾ ਮਿਲ ਗਿਆ, ਸਿਮਰਨ ਭਜਨ ਜਨ ਭਗਤੀ ਕਰਨ ਦਾ ਕਰਮੀ ਪਾਈਨ ਪਾਈ ਪਿਛਲੇ ਸਵੱਛ ਕੀਤੇ ਹੋਏ ਕਰਮਾਂ ਕਰਕੇ ਭਗਤੀ ਦੇ ਭੰਡਾਰੇ ਪ੍ਰਾਪਤ ਹੁੰਦੇ ਹਨ, ਪਾਉਣੇ ਨਸੀਬ ਹਨ। ਇਹ ਕਰਮੀ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕਰਕੇ ਉਹਨਾਂ ਨੇ ਨਾਮ ਭਗਤੀ ਦੇ ਭੰਡਾਰੇ ਪ੍ਰਾਪਤ ਕੀਤੇ ਹਨ। ਗੁਰਮੁਖਾਂ ਨੇ
ਗੌੜੀ ਵੈਰਾਗਣ ਮੁਹੱਲਾ ਤੀਜਾ।
ਗੁਰੂ ਅਮਰਦਾਸ ਸਾਹਿਬ ਜੀ ਵੈਰਾਗਣ ਜਾਤੀ ਦੀ ਗੌੜੀ ਰਾਗ ਵਿੱਚ ਫਰਮਾਉਂਦੇ ਹਨ।
ਤੇਰੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ।
ਮੇਰੇ ਸਾਹਿਬ ਜੀ ਹੁਣ ਹੋਰ ਢੰਗ ਨਾਲ ਸਿੱਖਿਆ ਦਿੰਦੇ ਨੇ, ਪਹਿਲੇ ਹੋਰ ਢੰਗ ਨਾਲ ਸਿੱਖਿਆ ਦਿੱਤੀ ਸੀ, ਹੁਣ ਹੋਰ ਤਰੀਕੇ ਨਾਲ ਫਿਰ ਸਿੱਖਿਆ ਦਿੰਦੇ ਨੇ। ਤੇਰਾ ਦਿਨ ਚਾਰ ਹੈ ਹਰ ਹਰ ਲਿਖ ਪਾਇਆ। ਸਾਹਿਬ ਜੀ ਫਰਮਾਉਂਦੇ ਨੇ ਉਸ ਹਰ ਹਰ ਪਰਮੇਸ਼ਵਰ ਨੇ ਇਹ ਲਿਖ ਦਿੱਤਾ ਹੈ, ਇਹ ਲਿਖ ਕਰਕੇ ਲੇਖ ਪਾ ਦਿੱਤਾ ਹੈ ਮਸਤਕ ਵਿੱਚ ਹਰ ਇੱਕ ਦੇ ਕਿ ਤੇਰਾ ਦਿਨ ਚਾਰ ਹੈ। ਤੂੰ ਪੇਕੇ ਘਰ ਵਿੱਚ ਚਾਰ ਕੁ ਦਿਨ ਹੈ, ਭਾਵ ਥੋੜੇ ਕੁ ਦਿਨ ਹੈ। ਜੀਵ ਦਾ ਪੇਕਾ ਘਰ ਹੈ ਇਹ ਸੰਸਾਰ, ਸਹੁਰਾ ਘਰ ਹੈ ਪਰਲੋਕ। ਹਰ ਮਾਂ ਜਦੋਂ ਕੋਈ ਐਸਾ ਪ੍ਰਸੰਗ ਚੱਲੇ ਤੇ ਉਹ ਆਖਦੀ ਹੈ ਪੁੱਤਰੀ ਤੂੰ ਇੱਥੇ ਚਾਰ ਕੁ ਦਿਨ ਹੈ। ਚਾਰ ਦਿਨ ਦਾ ਭਾਵ ਹੈ ਥੋੜਾ ਸਮਾਂ, ਭਾਵ ਕਿ ਤੇਰੀ ਜ਼ਿੰਦਗੀ ਦਾ ਬਹੁਤਾ ਹਿੱਸਾ ਜਿਹੜਾ ਉਹ ਤੈਂ ਸਹੁਰੇ ਘਰ ਵਿੱਚ ਗੁਜ਼ਾਰਨਾ, ਥੋੜਾ ਜਿਹਾ ਹਿੱਸਾ ਹੈ ਜਿਹੜਾ ਤੂੰ ਪੇਕੇ ਘਰ ਵਿੱਚ ਗੁਜ਼ਾਰਨਾ। ਪਰ ਮਾਂ ਤੇ ਧੀ ਦਾ ਪਿਆਰ ਹੋਣ ਕਰਕੇ ਉਹ ਮਾਂ ਨੂੰ ਲੜਕੀ 20 ਸਾਲਾਂ ਤੱਕ ਵੀ ਐਂ ਲੱਗਦੀ ਹੈ ਜਿਵੇਂ ਤੂੰ ਇੱਥੇ ਥੋੜਾ ਹੀ ਸਮਾਂ ਰਹੀ। 20 ਸਾਲ ਹੋ ਗਏ ਪੇਕੇ ਘਰ ਵਿੱਚ ਰਹਿੰਦੇ ਹਾਂ, ਲੇਕਿਨ ਕੁਦਰਤੀ ਪਰਿਵਾਰ ਦਾ ਮੋਹ ਹੋਣੇ ਕਰਕੇ ਮਾਂ ਬਾਪ ਆਖਦੇ ਨੇ ਕਿ ਲੜਕੀ ਥੋੜਾ ਸਮਾਂ ਹੈ ਸਾਡੇ ਘਰ ਵਿੱਚ। ਦੱਸੋ ਕਿ 20 ਸਾਲ ਹੋ ਗਏ ਨੇ, ਅਜੇ ਵੀ ਥੋੜਾ ਸਮਾਂ। ਦੂਸਰੇ ਪਾਸੇ ਜ਼ਿੰਦਗੀ ਬਾਕੀ ਦੀ ਸਾਰੀ ਸਹੁਰੇ ਘਰ ਵਿੱਚ ਹੈ, ਤੇ ਸਹੁਰੇ ਘਰ ਵਿੱਚ ਭਾਵੇਂ 2 ਸਾਲਾਂ ਬਾਅਦ ਲੜਕੀ ਮਿਲਣ ਵਾਸਤੇ ਆਵੇ ਨਾ, ਤੇ ਮਾਂ ਬਾਪ ਆਖਦੇ ਨੇ ਤੂੰ ਸਾਨੂੰ ਭੁੱਲ ਹੀ ਗਏ, ਸਾਰੀ ਜ਼ਿੰਦਗੀ ਗੁਜ਼ਾਰ ਛੱਡੀ ਆ। ਜਿੱਥੇ 20 ਸਾਲ ਗੁਜ਼ਾਰੇ ਨੇ ਆਖਦੇ ਨੇ ਭਾਈ ਤੂੰ ਥੋੜੇ ਜਿਹੇ ਦੇਣੀ ਹੈ, ਤੇ ਜਿੱਥੇ 2 ਸਾਲ ਲਗਾਤਾਰ ਰਹਿ ਗਈ ਹੈ ਆਏ ਨੇ ਮਿਲਣ ਵਾਸਤੇ ਤੇ ਆਖਦੇ ਨੇ ਤੂੰ ਸਾਨੂੰ ਭੁਲਾ ਹੀ ਛੱਡਿਆ ਸਾਡੇ ਭਾਗਾ, ਤੇ ਤੂੰ ਜਈ ਹੋਈ ਤਈ ਨਾ ਹੋਈ ਹੱਦ ਹੋ ਗਈ ਆ। 2 ਸਾਲ ਹੋ ਗਏ ਤੂੰ ਮਿਲਣ ਵਾਸਤੇ ਨਹੀਂ ਆਈ। ਇਸ ਵਾਸਤੇ ਇਸੇ ਤਰ੍ਹਾਂ ਅਸੀਂ ਸਾਰੇ ਇਸਤਰੀਆਂ ਹਾਂ, ਇਹ ਪੇਕੇ ਘਰ ਆ ਸੰਸਾਰ ਸਾਡਾ ਪੇਕੇ ਘਰ ਹੈ, ਜਿਹੜਾ ਪ੍ਰਲੋਕ ਹੈ ਉਹ ਸਹੁਰੇ ਘਰ ਹੈ। ਮੇਰੇ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਹੇ ਸਰੋਤੇ ਜਣੋ, ਜਿਸ ਤਰ੍ਹਾਂ ਲੜਕੀ ਨੂੰ ਸਮਝਿਆ ਜਾਂਦਾ ਕਿ ਇਹ ਪੇਕੇ ਘਰ ਵਿੱਚ ਥੋੜਾ ਜਿਹਾ ਸਮਾਂ ਹੀ ਹੈ, ਇਸੇ ਤਰ੍ਹਾਂ ਸਮਝ ਲਓ ਅਸੀਂ ਵੀ ਇਸ ਸੰਸਾਰ ਦੇ ਵਿੱਚ ਥੋੜਾ ਹੀ ਸਮਾਂ, ਕਿੰਨਾ ਕੁ 100 ਸਾਲ ਲਾ ਲਈਏ। ਪਰ ਦੂਜੇ ਪਾਸੇ ਪਰਲੋਕ ਘਰ ਵਿੱਚ ਇਤਨਾ ਲੰਬਾ ਸਮਾਂ, ਇਤਨਾ ਵੱਡਾ ਸਮਾਂ ਵੀ ਇਸ ਮਨੁੱਖਾ ਜੂਨ ਤੋਂ ਬਿਨਾਂ ਬਾਕੀ ਸਮਾਂ ਜਿਹੜਾ ਉਹ ਲਾ ਲਓ 84 ਲੱਖ ਜੂਨਾਂ ਦੇ ਭੋਗਣ ਵਾਲਾ ਕਿਤਨਾ ਲੰਬਾ ਅਰਸਾ ਹੈ। ਇਤਨੇ ਲੰਬੇ ਅਰਸੇ ਦੇ ਮੁਕਾਬਲੇ ਤੇ 100 ਸਾਲ ਕੁਝ ਵੀ ਨਹੀਂ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਗਿਆਨ ਪ੍ਰਾਪਤ ਕਰਨਾ ਤੇ ਤੂੰ ਸਮਝ ਲੈ ਸੰਸਾਰ ਵਿੱਚ ਥੋੜਾ ਸਮੇਂ ਜ਼ਿਆਦਾ ਚਿਰ ਨਹੀਂ। ਇੱਕ ਹੋਰ ਬੜਾ ਸੁੰਦਰ ਕਟਾਕ ਹੈ, ਰਹਿਣ ਕਰੋ। ਉਹ ਲੜਕੀ ਨੂੰ ਪਤਾ ਹੁੰਦਾ ਮੈਂ ਸਹੁਰੇ ਘਰ ਵਿੱਚ ਚਲੇ ਜਾਣਾ, ਉਹ ਪੇਕੇ ਘਰ ਵਿੱਚ ਪੂਰਾ ਜ਼ੋਰ ਲਾ ਦਿੰਦੀ ਹੈ ਕਢਾਈ ਸਿਲਾਈ ਦਾ। ਚਲੋ ਅੱਜ ਕੱਲ੍ਹ ਤਾਂ ਪਹਿਲਾਂ ਆਟੋਮੈਟਿਕ ਬਣੀਆਂ ਚੀਜ਼ਾਂ ਮਿਲ ਜਾਂਦੀਆਂ ਨੇ, ਕਿਉਂਕਿ ਪਿਛਲੇ ਸਮੇਂ ਵਿੱਚ ਲੜਕੀਆਂ ਨੇ ਦਰੀਆਂ ਉਣ ਉਣ ਕੇ ਖੇਸ ਬਣਾ ਬਣਾ ਕੇ ਸਿਰਹਾਣੇ ਤੇ ਚਾਦਰਾਂ ਤੇ ਫੁੱਲ ਪਾ ਪਾ ਕੇ ਆਪਣੀਆਂ ਅੱਖਾਂ ਖਰਾਬ ਕਰ ਲਈਆਂ। ਤੇ ਉਸਨੇ ਪੂਰਾ ਜ਼ੋਰ ਲਾ ਦੇਣਾ ਤੇ ਇਹ ਮੈਂ ਸਹੁਰੇ ਘਰ ਵਿੱਚ ਖੜਨਾ। ਇਹ ਇਨਸਾਨ ਜੇ ਤੂੰ ਵੀ ਇਤਨੀ ਮਿਹਨਤ ਕਰੇ ਤੇ ਮੈਂ ਵੀ ਆਪਣੇ ਸਹੁਰੇ ਘਰ ਵਿੱਚ ਜੋ ਕੁਝ ਖੜਨਾ ਉਹਦੇ ਵਾਸਤੇ ਮਿਹਨਤ ਮੁਸ਼ਕਤ ਕਰਾਂ ਤੇ ਸੱਚ ਜਾਣ ਬੰਦਾ ਬਾਣੀ ਨਾਲ ਹੀ ਜੁੜਿਆ ਰਹੇ। ਜਿਸ ਨੂੰ ਇਹ ਯਕੀਨ ਹੋ ਜਾਵੇ ਤੇ ਇਹ ਜੋ ਕੁਝ ਸੰਸਾਰ ਦੇ ਅੰਦਰ ਖਾਣ ਪਨਾਣ ਹੰਢਾਣ ਹੈ ਇਸ ਵਿੱਚੋਂ ਪਰਲੋਕ ਵਿੱਚ ਕੁਝ ਨਹੀਂ ਜਾਣਾ, ਕੁਝ ਨਹੀਂ ਜਾਣਾ। ਪਰਲੋਕ ਵਿੱਚ ਜਾਣੀ ਸਾਡੇ ਨਾਲ ਸੰਗਤ ਕੀਤੀ ਹੋਈ, ਉਹ ਸੰਗਤ ਕੀਤੀ ਹੋਈ ਦਾ ਫਲ ਜਾਣਾ, ਸਿਮਰਨ ਤੇ ਬਾਣੀ ਪੜ੍ਹੀ ਹੋਈ ਦਾ ਫਲ ਜਾਣਾ, ਪਰਉਪਕਾਰ ਕੀਤੇ ਹੋਏ ਦਾ ਫਲ ਜਾਣਾ, ਪੁਨਦਾਨ ਕੀਤਿਆਂ ਹੋਇਆਂ ਦਾ ਫਲ ਜਾਣਾ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਵਡਿਆਈ ਚੰਗਿਆਈ ਤੇਰੇ ਨਾਲ ਜਾਣੀ ਹੈ। ਤੇ ਸੱਚ ਜਾਣੋ ਜੇ ਪਤਾ ਲੱਗੇ, ਜਿਵੇਂ ਬੀਬੀ ਨੂੰ ਗਿਆਨ ਹੁੰਦਾ ਵੀ ਮੈਂ ਸਹੁਰੇ ਘਰ ਚਲੇ ਜਾਣਾ ਤੇ ਮੈਂ ਜੋ ਕੁਝ ਬਣਾਉਣਾ ਮੈਂ ਆਪਣੇ ਘਰ ਹੀ ਖੜਨਾ, ਜੇ ਬੰਦੇ ਨੂੰ ਪਤਾ ਹੋਵੇ ਜਿਤਨੀ ਬਾਣੀ ਪੜ੍ਹਨੀ ਸਿਮਰਨ ਕਰਨਾ ਤੇ ਫਿਰ ਮੈਂ ਖੁਦ ਆਪ ਹੀ ਮਿਹਨਤ ਮੁਸ਼ਕਤ ਕਰਨੀ ਹੈ। ਜੇ ਗਿਆਨ ਹੋਵੇ ਤੇ ਫਿਰ ਬੰਦਾ ਕਦੇ ਨਹੀਂ ਕਹਿ ਸਕਦਾ ਵੀ ਭੈਣਾ ਅੱਜ ਤੂੰ ਵੀ ਗੁਆਂਢਣ ਕਹਿੰਦੀ ਆ ਵੀ ਮੇਰੇ ਕੋਲ ਜਾਇਆ ਨਹੀਂ ਜਾਣਾ, ਮੇਰੇ ਬੰਦੇ ਦਾ ਵੀ ਮੱਥਾ ਟੇਕ ਹੈ। ਬਾਪੂ ਕਹਿੰਦਾ ਮੁੜਿਆ ਮੇਰੇ ਬੰਦੇ ਦਾ ਵੀ ਮੱਥਾ ਤੂੰ ਟੇਕ ਹੈ ਗੁਰਦੁਆਰੇ। ਘਰ ਵਿੱਚ ਥੋੜਾ ਸਮਾਂ ਹੀ ਨਣ ਘਾਲੂ ਸਭ ਦਿਵਸ ਸਾਸ ਮੈਂ ਵਧਣ ਘਟਣ ਤਿਲ ਸਾਰੋ ਸਰ ਜੀ ਕਹਿੰਦੇ ਨਣ ਘਾਲੇ ਨਣ ਮਾਨ ਗਣਨ ਦਾ ਘਾਲੇ ਪਾ ਦਿੱਤੇ ਉਸ ਪਰਮਾਤਮਾ ਨੇ ਸਵਾਸ ਗਿਣ ਕੇ ਤੇਰੇ ਸਰੀਰ ਵਿੱਚ ਪਾ ਦਿੱਤੇ ਨੇ। ਮੈਂ ਵਧਣ ਘਟਣ ਤਿਲ ਤਿਲ ਜਿੰਨੇ ਤਿਲ ਜਿਤਨਾ ਸਮਾਂ ਸਵਾਸ ਵੱਧ ਘੱਟ ਨਹੀਂ ਸਕਦੇ ਉਤਨੇ ਤੈਨੂੰ ਲੈਣੇ ਪੈਣੇ ਨੇ। ਜੇ ਤੇਰੇ ਸਵਾਸ ਪੂਰੇ ਹੋ ਗਏ ਨੇ ਤੈਨੂੰ ਕੋਈ ਨਹੀਂ ਰੱਖ ਸਕਦਾ, ਜੇ ਤੇਰੇ ਸਵਾਸ ਆ ਗਏ ਨੇ ਤੇ ਦੁਨੀਆਂ ਵਿੱਚ ਤੈਨੂੰ ਮਾਰ ਕੋਈ ਨਹੀਂ ਸਕਦਾ। ਇਹ ਵੱਖਰੀ ਗੱਲ ਹੈ, ਕਿਸੇ ਨੂੰ ਵਡਿਆਈ ਤੇ ਕਿਸੇ ਨੂੰ ਬਦਨਾਮੀ ਮਿਲ ਗਈ ਅਲੱਗ ਬਾਤ ਹੈ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾ ਰਹੇ ਹਨ, ਬਖਸ਼ਿਸ਼ ਕਰ ਰਹੇ ਨੇ ਕਿ ਪੇਕੇ ਘਰ ਵਿੱਚ ਤੂੰ ਥੋੜੇ ਹੀ ਦੇਣਾ, ਸੰਸਾਰ ਵਿੱਚ ਅਖੀਰ ਪ੍ਰਲੋਕ ਵਿੱਚ ਜਾਣਾ ਹੀ ਪੈਣਾ ਹੈ। ਇਹ ਮੱਥੇ ਤੇ ਲਿਖ ਦਿੱਤਾ ਪਰਮੇਸ਼ਰ ਵੱਲੋਂ।
ਸੋਭਾ ਬੰਤੀ ਨਾਲ ਹੈ ਗੁਰਮੁਖ ਗੁਣ ਗਾ।
ਮੇਰੇ ਸਾਹਿਬ ਜੀ ਕਹਿੰਦੇ ਉਹ ਜੀਵ ਰੂਪੀ ਇਸਤਰੀ ਸੋਭਾਵੰਤੀ ਸੋਭਾ ਵਾਲੀ, ਉਹ ਜੀਵ ਰੂਪੀ ਇਸਤਰੀ ਉਹ ਸੋਭਾਵੰਤੀ ਸੋਭਾ ਵਾਲੀ ਹੈ, ਉਹ ਸਤਿਕਾਰ ਵਾਲੀ ਹੈ ਜਿਸ ਨੇ ਗੁਰਮੁਖ ਗੁਣ ਗਾਇਆ। ਗੁਰੂ ਨਾਲ ਜੁੜ ਕਰਕੇ ਪੇਕੇ ਘਰ ਵਿੱਚ ਰਹਿੰਦੇ ਆ, ਇਹ ਗੁਰੂ ਨਾਲ ਜੁੜ ਕਰਕੇ ਜਿਹੜੇ ਪਰਲੋਕ ਨੂੰ ਨਾਲ ਜਾਣ ਵਾਲੇ ਗੁਣ ਸਨ, ਸ਼ੁਭ ਗੁਣ ਸਨ, ਉਹਨਾਂ ਨੇ ਤਾਂ ਹੀ ਗੁਰੂ ਨਾਲ ਮਿਲ ਕੇ ਇੱਥੇ ਗਾਇਆ ਗਾਉਣਾ ਕੀਤਾ। ਇਸ ਸੰਸਾਰ ਵਿੱਚ ਰਹਿੰਦਿਆਂ ਨਾਲ ਜਾਣ ਵਾਲੇ ਸ਼ੁਭ ਗੁਣ, ਸੰਗਤ ਸਿਮਰਨ ਭਗਤੀ ਅੰਮ੍ਰਿਤ ਵੇਲੇ ਦਾ ਉੱਠਣਾ, ਇਹ ਸਾਰਾ ਸਮਝ ਕਰਕੇ, ਇਹ ਪ੍ਰਲੋਕ ਦਾ ਦਾਜ ਸਮਝ ਕਰਕੇ ਸਹੁਰੇ ਘਰ ਦਾ ਜਿਨ੍ਹਾਂ ਨੇ ਇੱਥੇ ਰਹਿੰਦਿਆਂ ਹੋਇਆਂ ਗੁਣ ਗਾਏ ਨੇ, ਉਹ ਜੀਵ ਰੂਪੀ ਇਸਤਰੀ ਸੋਭਾ ਵਾਲੀ ਹੈ।
ਵੇਖੜੇ ਗੁਣ ਸੰਭਲੇ ਵਾਸ ਪਾਇਆ।
ਮੇਰੇ ਸਹਿਜ ਜੀ ਫਰਮਾਉਂਦੇ ਨੇ ਪੇਵਕੜਾ ਗੁਣ ਸੰਭਲੈ, ਜੇ ਤੂੰ ਇਸ ਪੇਕੇ ਘਰ ਸੰਸਾਰ ਵਿੱਚ ਰਹਿੰਦਿਆਂ ਪਰਮਾਤਮਾ ਦੇ ਗੁਣਾਂ ਨੂੰ ਸੰਭਾਲ ਲਵੇਂਗਾ, ਸੰਭਾਲ ਲਵੇਂਗੀ, ਯਾਦ ਕਰੇਂਗੀ, ਇਹ ਪਰਮੇਸ਼ਰ ਦੇ ਪਰ ਉਪਕਾਰ ਇਹ ਸਿਮਰਨ ਭਜਨ ਰੂਪੀ ਕੀਤੇ ਹੋਏ ਹੋਣਗੇ, ਤਾਂ ਸਹੁਰਾ ਵਾਸ ਪਾਇਆ, ਸਹੁਰੇ ਘਰ ਦੇ ਵਿੱਚ ਸੁੱਖ ਦੇ ਦਿਨਾਂ ਦਾ ਵਾਸਾ ਤੈਨੂੰ ਮਿਲੇਗਾ, ਤੇਰੇ ਦਿਨ ਸੁੱਖ ਦੇ ਨਿਕਲਣਗੇ। ਜਿਸ ਬੀਬੀ ਨੇ ਪੇਕੇ ਘਰ ਵਿੱਚ ਬਹੁਤ ਕੁਝ ਮਿਹਨਤ ਮੁਸ਼ਕਤ ਕਰਕੇ ਬਣਾ ਲਿਆ, ਉਹ ਸਹੁਰੇ ਘਰ ਵਿੱਚ ਸੁੱਖ ਪਾਉਂਦੀ ਹੈ, ਬੜੇ ਮਾਣ ਤੇ ਫਖਰ ਦੇ ਨਾਲ ਆਖਦੀ ਹੈ ਵੀ 10 ਸਾਲ ਹੋ ਗਏ ਨੇ ਵਿਆਹ ਨੂੰ, ਅਜੇ ਤੱਕ ਮੇਰੇ ਹੱਥ ਦੀਆਂ ਚਾਦਰਾਂ ਕੱਢੀਆਂ ਹੋਈਆਂ ਮੁੱਕੀਆਂ ਨਹੀਂ, 20 ਸਾਲ ਹੋ ਗਏ ਨੇ ਅਜੇ ਤੱਕ ਮੇਰੀਆਂ ਬਣਾਈਆਂ ਹੋਈਆਂ ਦਰੀਆਂ ਮੁੱਕੀਆਂ ਨਹੀਂ, ਕੱਢੇ ਹੋਏ ਸਿਰਾਣੇ ਅਜੇ ਵੀ ਪਏ ਹੋਏ ਨੇ। ਇਹ ਉਹਦਾ ਮਾਣ ਹੈ ਉਹਦੇ ਆਪਣੇ ਕੀਤੀ ਹੋਈ ਮਿਹਨਤ ਮੁਸ਼ਕਤ ਦਾ। ਉਹ ਫਿਰ ਸਤਿਕਾਰ ਪਾਉਂਦੀ ਹੈ ਇੱਥੇ, ਨਹੀਂ ਤਾਂ ਉਸ ਨੂੰ ਧੱਕੇ ਤੇ ਠੇਡੇ ਹੀ ਵੱਜਦੇ ਨੇ, ਕਹਿੰਦਾ ਨਾ ਤੂੰ ਕੁਝ ਲਿਆਈ ਤੇ ਨਾ ਤੈਨੂੰ ਕੱਢ ਕਸੀਦੇ ਦਾ ਕੋਈ ਪਤਾ, ਤੇ ਇਹ ਘਰ ਦੇ ਸਾਰੇ ਨਿਆਣਿਆਂ ਦੇ ਕੱਪੜੇ ਆਪ ਬੀਬੀ ਮਸ਼ੀਨ ਡਾਹ ਕੇ ਸੀ ਲਵੇ। ਤੇ ਸਰਦਾਰ ਕਹਿੰਦਾ ਚੱਲ ਕੋਈ ਨੀ ਤੂੰ ਥੱਕੀ ਟੁੱਟੀ ਹੈ ਚਾਹ ਮੈਂ ਬਣਾ ਲੈਣਾ ਤੇ ਰੋਟੀਆਂ ਮੈਂ ਪਕਾ ਲੈਣਾ, ਭਾਂਡੇ ਮਾਂਜਣ ਲਈ ਵੀ ਤਿਆਰ ਹੋ ਜਾਂਦਾ। ਤੇ ਸਾਰੇ ਨਿਆਣੇ ਦੇ ਕੱਪੜੇ ਸੀ ਦਿੱਤੇ ਨੇ, ਪੈਸੇ ਦਰਜੀ ਨੂੰ ਤੇਲਣ ਮਾਸਟਰ ਨੂੰ ਦੇਣੇ ਪੈਣੇ ਸਨ, ਨਹੀਂ ਤਾਂ ਫਿਰ ਬੜਾ ਔਖਾ ਬੋਲਦਾ, ਬਹੁਤ ਔਖਾ ਬੋਲਦਾ। ਕਿਉਂਕਿ ਦੁਨੀਆਂ ਚਮੜੀ ਦੀ ਪਿਆਰੀ ਨਹੀਂ, ਇਹ ਕੰਮ ਦੀ ਪਿਆਰੀ ਹੈ। ਕੋਈ ਕੰਮ ਕਰਦਾ ਬੜਾ ਪਿਆਰਾ ਸੋਹਣਾ ਲੱਗਦਾ, ਇਹ ਚਮੜੀ ਪਿਆਰੀ ਨਹੀਂ ਨਾ। ਕਹਿੰਦਾ ਦਾਜ ਦੱਪੜ ਬਹੁਤਾ ਹੋਣਾ ਚਾਹੀਦਾ, 2 ਲੱਖ ਰੁਪਈਆ ਹੋਵੇ ਫੇਰ ਤਾਂ ਔਰਤ ਦੀ ਕੋਈ ਜਾਤੀ ਕੁਜਾਤੀ ਵੇਖਣ ਦੀ ਲੋੜ ਨਹੀਂ, ਭਾਵੇਂ ਬਹੀਆ ਨਹੀਂ ਲਿਆਂਦੀ ਹੋਵੇ। 2 ਲੱਖ ਰੁਪਈਆ ਇਹਦੇ ਬੈਂਕ ਵਿੱਚ ਨਾ ਹੋਣਾ ਚਾਹੀਦਾ। ਪਰ ਜੇ ਮਾਂ ਨੇ ਲਾਦਾਂ ਇਹ ਮਲਾਰਾਂ ਨਾਲ ਪਾਲ ਕੇ ਲੜ ਲਾਈ ਹੋਵੇ, ਕੁਝ ਦਿੱਤਾ ਨਾ ਹੋਵੇ, ਤੇ ਫਿਰ ਕੋਈ ਨਾ ਕੋਈ ਗੱਲਾਂ ਸੁਣਾਈ ਜਾਂਦਾ, ਆਖਦਾ ਵੀ ਮੇਰੇ ਗਲ ਵਿੱਚ ਇਹ ਟੁੱਟਾ ਹੋਇਆ ਰੱਸਾ ਪਾ ਛੱਡਿਆ, ਮੈਂ ਤੇ ਘਰ ਵਿੱਚ ਪਸ਼ੂ ਬੰਨਿਆ ਹੋਇਆ ਪੱਠੇ ਖਾਣ ਵਾਸਤੇ। ਭਾਈ ਦੁਨੀਆਂ ਕੰਮ ਦੀ ਪਿਆਰੀ ਹੈ, ਲਾਲਚ ਦੀ ਪਿਆਰੀ ਹੈ। ਖਿਆਲ ਕਰਨਾ ਪਰਮਾਤਮਾ ਵੀ ਇਸ ਚਮੜੀ ਦਾ ਪਿਆਰਾ ਨੇ ਜੀ, ਉਹ ਵੀ ਗੁਣਾਂ ਦਾ ਪਿਆਰਾ। ਜੇ ਕਿਸੇ ਵਿੱਚ ਗੁਣ ਨੇ ਤੇ ਪਰਮਾਤਮਾ ਪਤੀ ਪਰਮੇਸ਼ਰ ਨੂੰ ਵੀ ਜੀਵ ਰੂਪੀ ਇਸਤਰੀ ਚੰਗੀ ਲੱਗਦੀ ਹੈ, ਨਹੀਂ ਤਾਂ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਨਿਰਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੁਰੂ ਸਾਹਿਬ ਜੀ ਕਹਿੰਦੇ ਨੇ ਅਤ ਸੁੰਦਰ, ਅਤ ਸੁੰਦਰ ਤੈਰਸ ਵਾਲਿਆਂ ਨੂੰ ਮੰਨਿਆ ਗਿਆ। ਜੇ ਕਿਸੇ ਦੇ ਪਾਸ ਤੈਰਸ ਦਾ ਰਾਜ ਹੋਵੇ, ਤੈਰਸ ਵਿੱਚ ਰਿਹਾਇਸ਼ ਹੋਵੇ, ਕੁਲੀਨ ਇਸੇ ਪ੍ਰਕਾਰ ਕੁਲੀਨ ਸੁੰਦਰ ਫਰਾਂਸ ਵਾਲੇ ਮੰਨੇ ਗਏ ਨੇ। ਜੇ ਉਹਦਾ ਫਰਾਂਸ ਵਿੱਚ ਵੀ ਰਾਜ ਭਾਗ ਕਿਉਂ ਨਾ ਹੋਵੇ, ਤੇ ਚਤੁਰ ਚਲਾਕ ਆ ਇੰਗਲੈਂਡ ਦੇ ਅੰਗਰੇਜ਼ ਮੰਨੇ ਗਏ ਨੇ, ਬੜੇ ਚਲਾਕ ਜਵਾਨਾਂ ਨਾਲ ਹੀ ਲੜਾ ਦਿੰਦੇ ਨੇ। ਸਿੱਖ ਕੌਮ ਬੜੀ ਬਹਾਦਰ ਸੂਰਬੀਰ ਸੀ, ਇਹ ਬਹਾਦਰ ਨਹੀਂ ਹੈਗੇ, ਪਰ ਇਹਨਾਂ ਦੇ ਦਿਮਾਗ ਦੇ ਚਲਾਕ ਇੰਨੇ ਨੇ, ਇਹ ਕੰਪਿਊਟਰ ਦੀ ਤਰ੍ਹਾਂ ਦੂਰੋਂ ਕੰਮ ਕਰੀ ਜਾਂਦੇ ਨੇ, ਬਹਾਦਰ ਨਹੀਂ। ਬਹਾਦਰ ਸਿੱਖ ਜਿੰਨਾ ਕੋਈ ਨਹੀਂ। ਮਹਾਰਾਜਾ ਰਣਜੀਤ ਸਿੰਘ ਤੋਂ ਗੋਡੇ ਗੋਡੇ ਡਰਦੇ ਸੀ, ਗੋਰਾ ਤੇ ਗੋਰੀ ਚਲੇ ਗਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਮੌਕੇ, ਕਹਿੰਦੇ ਅਸੀਂ ਸੁਣਿਆ ਇੱਕ ਹਰੀ ਸਿੰਘ ਮਿਲੂਗਾ, ਹਰੀ ਸਿੰਘ ਮਿਲੂਗਾ, ਦਰਸ਼ਨ ਤੇ ਕਰਾ ਦਿਓ। ਮਹਾਰਾਜਾ ਰਣਜੀਤ ਸਿੰਘ ਨੇ ਸੁਣਿਆ ਤੇ ਲਿਆ ਭਾਈ ਤੈਨੂੰ ਇੱਕ ਗੋਰਾ ਤੇ ਗੋਰੀ ਦੇਖਣ ਵਾਸਤੇ ਆਏ ਨੇ, ਤੇ ਹਰੀ ਸਿੰਘ ਮਲਵੀਏ ਨੇ ਸੋਚਿਆ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹਾਂ ਤੇ ਇਹ ਇੰਗਲੈਂਡ ਵਿੱਚ ਜਾ ਕੇ ਕੀ ਦੱਸਣਗੇ, ਇਹ ਮੇਰੀ ਸਿਫਤ ਸੁਣ ਕੇ ਆਏ ਨੇ, ਇਹ ਹੀ ਦੱਸਣਗੇ ਕਿ ਇਤਨਾ ਉੱਚਾ ਸੀ, ਇਤਨਾ ਲੰਬਾ ਸੀ, ਇਤਨਾ ਮੋਟਾ ਸੀ, ਇਤਨਾ ਗੋਰਾ ਸੀ, ਇਤਨਾ ਸੁੰਦਰ ਸੀ, ਇਹੀ ਕੁਝ ਦੱਸਣਗੇ, ਇਸ ਗੱਲ ਦੀ ਕੋਈ ਕੀਮਤ ਨਹੀਂ। ਕਹਿਣ ਲੱਗਾ ਮੈਂ ਇੱਥੇ ਹੀ ਬੈਠਿਆ ਹੋਇਆ, ਇਹਨਾਂ ਨੂੰ ਦੱਸਦੇ ਹਾਂ ਕਿ ਹਰੀ ਸਿੰਘ ਮਲਵਾ ਕੌਣ ਹੈ। ਜਦੋਂ ਮਿਲਣ ਵਾਸਤੇ ਗਿਆ ਤੇ ਗੋਰੇ ਨੇ ਹੱਥ ਅੱਗੇ ਕੀਤਾ, ਤੇ ਹਰੀ ਸਿੰਘ ਮਲਵਾ ਨੇ ਜਦੋਂ ਹੱਥ ਪਕੜਿਆ ਨਾ, ਤੇ ਕੜਾਚ ਕਰਕੇ ਹੱਥ ਦੀਆਂ ਸਾਰੀਆਂ ਹੱਡੀਆਂ ਤੋੜ ਛੱਡੀਆਂ, ਘੁੱਟ ਗਏ, ਮਾਸ ਪਾੜ ਗਿਆ, ਖੂਨ ਥੱਲੇ ਵਗਣ ਲੱਗ ਪਿਆ, ਗੋਰੀ ਕੁਰਸੀ ਮੇਰੀ ਥੱਲੇ ਵੜ ਗਈ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜਾਣਦੇ ਹੁਣ ਬੜਾ ਯੋਧੇ ਸਿੱਖ, ਇਹ ਯੋਧੇ ਨਹੀਂ ਪਰ ਇਹ ਚਲਾਕ ਬਹੁਤ ਨੇ। ਇਸ ਮੁਲਕ ਦਾ ਵੀ ਕੋਈ ਬਾਦਸ਼ਾਹ ਕਿਉਂ ਨਾ ਹੋ ਜਾਵੇ, ਅਤ ਸੁੰਦਰ ਚਲੀ ਕੁਲੀਨ ਚਤੁਰ ਮੁੱਖ ਗਿਆਨੀ ਮੂੰਹ ਦੇ ਗਿਆਨੀ ਗ੍ਰੰਥਕਾਰਾਂ ਨੇ ਹਿੰਦੁਸਤਾਨੀਆਂ ਨੂੰ ਕਿਹਾ। ਇੰਡੀਆ ਵਾਲੇ ਅਸੀਂ ਗੱਲੀ ਗੱਲੀ ਜ਼ਿਆਦਾ ਗਿਆਨੀ, ਗੱਲਾਂ ਨਾਲ ਭਾੜ ਪਾ ਦੇਣਾ,
फटे चक देंगे करना कराना भावे कुछ नहीं एक बार फटे चक देने गली गली जबानी जबानी आ मेरे नेड़े मैं वेखी तेन कि उलटा के मारना ये साडे विच कुछ उगण भी है जो गुरु तो असं दूर चले जाने जो गुरु नेड़े उदो हरी सिंह लाइए जो गुरु तो दो तो नूह दे ज्यादा भौंकड़ कह लीए ये साडे विच एक उगण है कहें वो भी राज हो जाए अक सुंदर कुनी चतर मुख ज्ञानी धनवंत धन वाले अमरीका वाले ने मनिया गया बाले धनी अमरीका का भी राजभार क्यों ना हो सारा इतने देशों का राज हो जाए राजा हो जाए मृतक कहिया नानका जो प्रीत नहीं भगवंत जे परमात्मा का प्यार प्रीति कोई भावना श्रद्धा नहीं दिल में परमेश्वर गुरु बारे तो कहते मरदा समझो मरदा पर मैं हैरान होना जब आखते हैं भाई जी सिख ही मुक्त हो गए आज तरह इतना यूरोप देश है सारा नरकों में वेखे जाएगा कहते अगे असं गुरु के सिख से सब दुखी होने ये लोग तो सुखी बड़े ये लोग अगे बहुत सुखी बने पता नहीं कि पक्ष तो उन्होंने सुख देख लिया अमरीका कनेडा वाले लोग अगे बड़े सुखी नहीं होते नहीं दूरदृष्टि नहीं अजे विचार नहीं की अरे तू दूरों दूरों देखना नेड़े हो के देख गुरु की बाणी सच है सुख ना ही बहुत है धन खाते सुख ना ही पेखे नित नाते सुख ना ही बहुत देश कमाई सर्ब सुखा हर हर गुण गाए जिस देश का राजा तो राणी रोंदे ने उसकी पब्लिक सुखी कितों हो सकती है तुम देखा नहीं अखबारों में रोंदे बड़ी बेइज्जती हुई है बड़ी शर्म वाली गल है सतगुरु रखे उन्हां लोगों ने जोड़े पीने के बड़े सुखी ने सो मेरे पातशाह जी फरमाते ने इतने सवाल प्रीति का प्यार का है जिस तरह मूर्ख बंदा तो रोकेगा इस लड़की की चिट्टी चमड़ी है बड़े सुंदर नक्श ने बहुत सोहनी है पर जोड़े खानदानी ने वो सुभाव देखते होंगे वो उन्होंने बैकग्राउंड देखते होंगे ने वो खानदान देखते होंगे ने जोड़े सियाने होंगे इस तरह रब बहुत सियाना है वह शरीर की चमड़ी के रंग ढंग से शरीर की ताकत नहीं देखता वो गुणा नहीं देखता निम्रता है किसी नाल बोलन का चज है तेरे अंदर कोई भगती कोई सिमरन बंदगी है तेरे अंदर कोई दया है रोज सुनदा नानक नाम चढ़दी कला तेरे भाणी सरबत का भला कदे कीता भी है किसी का इन्हों गुणा नाल जीव रूपी स्त्री पति परमेश्वर परमात्मा नूं सुंदर सोहनी लगती है
गुरमुख सहज सुनाइया हर हर मन पाया
मेरे सहज जी फरमाते ने वो जो हर हर परमेश्वर है उसनू जो ऐसे गुरमुख मन पाया मन विच भा गए ने चंगे लगे ने वो सहज समाणिया वो सह स्वरूप समा जाते हैं वो भेद हो जाते हैं पर कौन भेद होंगे ने जो गुरमुख उस परमात्मा भा गए ने चंगे लगे हैं वह इस पेके घर रोंदया हो जो गुण संभल इन्होंने सब गुणा ने संभालना किया है सहया वास पाया सहरे पर घर परलोक उन्होंने सुख का वसना किया है उथे उन्हों की जिंदगी सुखदायक लंघी ससुर
पेये पिर वस कह के तिद पाइये
सहजी फरमाते ने सहुरै पेये पिर वस कहते हां गुरमुखा ने पछाण लिया कि जिहड़ा पति परमात्मा ने सहुरे ते पेके दोवां थावां ते वसदा है ये बड़ी कमालता है उसकी जिहड़ा परमात्मा पति है ਤੇ ਸਹੁਰੇ ਤੇ ਪੇਕੇ ਭਾਵ ਲੋਕ ਤੇ ਪਰਲੋਕ ਦੋਵਾਂ ਥਾਵਾਂ ਵਿੱਚ ਵਸਦੇ ਨੇ। ਇਹ ਸੰਸਾਰ ਵਿੱਚ ਵੀ ਵਸਦਾ ਤੇ ਉਹ ਉਸ ਪਰਲੋਕ ਵਿੱਚ ਵੀ ਵਸਦਾ। ਇਸ ਸੰਸਾਰ ਬਾਰੇ ਬਚਨ ਕੀਤੇ ਨੇ ਕੁਦਰਤ ਕਰਕੇ ਵਸਿਆ ਸੋਏ। ਉਹ ਪਰਮਾਤਮਾ ਇਹ ਪੇਕੇ ਘਰ ਸੰਸਾਰ ਵਿੱਚ ਵੀ ਹੈ ਤੇ ਸਹੁਰੇ ਘਰ ਪਰਲੋਕ ਵਿੱਚ ਵੀ ਹੈ, ਭਾਵ ਸਭ ਥਾਵਾਂ ਤੇ ਹੈ। ਕਹੋ ਕਿਤ ਬਿਧ ਪਾਈ ਹੈ, ਦੱਸੋ ਫਿਰ ਉਸ ਦੀ ਪ੍ਰਾਪਤੀ ਕਿਵੇਂ ਹੋਵੇ, ਕਿਸ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਜਾਵੇ।
ਆਪ ਨਿਰੰਜਨ ਲੱਖ ਹੈ, ਆਪੇ ਮੇਲ ਮਿਲਾਈ ਹੈ,
ਆਪੇ ਮੇਲ ਆਈ ਹੈ। ਆਪ ਨਿਰੰਜਨ ਅਲੱਖ ਹੈ, ਅਲੱਖ ਲੱਖ ਨਾਮ ਹੁੰਦਾ ਲੱਖਣਾ। ਗੁਰਬਾਣੀ ਦੀ ਪੰਕਤੀ ਹੈ, ਇੱਕ ਲੱਖ ਲਹਿਣ ਖੜੀਆਂ ਲੱਖ ਲਹਿਣ ਬਹੇਠੀਆਂ। ਇੱਕ ਐਸੀਆਂ ਸਿਆਣੀਆਂ ਦੀ ਬੀਆਂ ਹੁੰਦੀਆਂ ਨੇ, ਜਦੋਂ ਕੋਈ ਘਰ ਵਿੱਚ ਵਹੁਟੀ ਆਉਂਦੀ ਹੈ, ਵਿਆਹੀ ਹੋਈ ਨਵ ਵਿਆਹੀ, ਇੱਕ ਲੱਖ ਲਹਿਣ ਖੜੀਆਂ, ਇੱਕ ਸਿਆਣੀਆਂ ਜਨਾਨੀਆਂ ਉਸਨੂੰ ਵਿਹੜੇ ਵਿੱਚ ਖਲੋਤੀ ਹੋਈ ਨਹੀਂ ਪਛਾਣ ਲੈਂਦੀਆਂ ਕਈ ਚੰਗੇ ਖੜਵਾਦੇ ਦੀ ਹੈ ਕਿ ਮਾੜੇ ਦੀ ਹੈ, ਖਲੀ ਖਲੋਤੀ ਨਹੀਂ ਵੇਖ ਲੈਂਦੀਆਂ। ਲੱਖ ਲਹਿਣ ਬਹਿਠੀਆਂ ਤੇ ਇੱਕ ਜਿਹੜੀਆਂ ਨੇ ਉਹ ਜਦੋਂ ਬਹਿ ਖਲੋ ਚੰਗੀ ਤਰ੍ਹਾਂ ਜਾਵੇ ਘੜੀ ਲਾ ਕੇ ਤੇ ਫਿਰ ਉਹਨਾਂ ਨੂੰ ਜਾਣਦੀਆਂ ਨੇ, ਪਛਾਣਦੀਆਂ ਨੇ। ਇੱਕ ਤੇ ਵਿਹੜੇ ਚ ਵੜਦੀਆਂ ਖਲੋਤੀ ਨੂੰ ਪਛਾਣ ਲੈਂਦੀਆਂ ਤੇ ਛਾਣ। ਸੋ ਲੱਖ ਨਾਮ ਹੈ ਲਖਣ ਦਾ, ਜਾਣਨ ਦਾ, ਤੇ ਅਲੱਖ ਨਾਮ ਹੈ ਜਿਹੜਾ ਨਾ ਜਾਣ ਸਕੇ। ਲੱਖ ਕੌਣ, ਅਲੱਖ ਕੌਣ, ਪਰਮੇਸ਼ਰ। ਇਹ ਜੀਵ ਹੈ, ਜੀਵ ਦਾ ਜਾਣਨਾ ਇੱਕ ਅੰਦਾਜ਼ਾ ਹੈ, ਸੱਚਾ ਹੋਇਆ ਚਰਚਾ ਨਹੀਂ ਤੇ ਝੂਠਾ। ਹਾਂ, ਜਿਸ ਤਰ੍ਹਾਂ ਇਹ ਬੰਦਾ ਇਸ ਦੁਨੀਆ ਦੀਆਂ ਚੀਜ਼ਾਂ ਨੂੰ ਤੇ ਜਾਣ ਲੈਂਦਾ, ਲੱਖ ਲੈਂਦਾ, ਪਰ ਪਰਮੇਸ਼ਰ ਦੇ ਲਖਣ ਤੋਂ ਰਹਿਤ ਹੈ। ਅਲੱਖ ਇਹ ਜੀਵ ਉਸ ਪਰਮਾਤਮਾ ਨੂੰ ਨਹੀਂ ਲੱਖ ਸਕਦਾ, ਨਹੀਂ ਜਾਣ ਸਕਦਾ, ਉਹ ਨਹੀਂ ਜਾਣਿਆ ਜਾਂਦਾ। ਆਪ ਨਿਰੰਜਨ, ਕਿਉਂਕਿ ਉਹ ਪਰਮਾਤਮਾ ਮਾਇਆ ਰੂਪ ਵਿੱਚ ਨਹੀਂ ਹੈ, ਮਾਇਆ ਕਾਲਖ ਵਿੱਚ ਨਹੀਂ ਹੈ, ਉਹ ਦਿਸਣ ਵਾਲਾ ਸਰੂਪ ਨਹੀਂ ਹੈ, ਉਹ ਨਿਰੰਜਨ ਨਿਰਗੁਣ ਸ਼ੁੱਧ ਸਰੂਪ ਹੈ, ਨਹੀਂ ਜਾਣਿਆ ਜਾਂਦਾ। ਫਿਰ ਕਹੋ ਕਿਤ ਬਿਧ ਪਾਈ ਹੈ, ਕਹਿੰਦੇ ਆਪੇ ਮਹਿਲਾਈ ਹੈ। ਜੇ ਇਹ ਜੀਵ ਉਹਦੇ ਗੁਣਾਂ ਨੂੰ ਗਾਵੇ, ਉਹਨੂੰ ਯਾਦ ਕਰੇ, ਉਹਨੂੰ ਭਾ ਜਾਵੇ, ਚੰਗਾ ਲੱਗੇ, ਤੇ ਉਹ ਆਪੇ ਮਿਲਾਈ ਹੈ, ਆਪੇ ਆਪਣੇ ਨਾਲ ਮਿਲਾ ਲੈਂਦਾ, ਆਪਣੇ ਆਪ ਹੀ ਆਪਣੇ ਮੇਲ ਦੇ ਵਿੱਚ ਮਿਲਾ ਲੈਂਦਾ। ਜੇ ਕੋਈ ਬੰਦਾ ਕਹੇ ਮੈਂ ਆਪਣੀ ਸ਼ਕਤਾਂ ਮਸੇਬ ਨਿਊਨਤਮ ਸ਼ਕਤਾਂ ਨਾਲ ਮਿਲ ਪਾਵਾਂ ਤਾਂ ਨਹੀਂ ਪਾ ਸਕਦਾ, ਮੁਸ਼ਕਲ ਹੈ। ਜੇ ਕੋਈ ਬੇਨਤੀ ਅਰਦਾਸ ਕਰੇ, ਨਿਮਰਤਾ ਵਿਖਾਵੇ, ਪਾ ਸਕਦਾ। ਜੇ ਕੋਈ ਗੁਣਾਂ ਦਾ ਹੰਕਾਰ ਕਰ ਲਵੇ ਤੇ ਨਹੀਂ ਪਾ ਸਕਦਾ। ਦੋ ਰਿਸ਼ੀ ਸਨ, ਇੱਕ ਕੋਈ ਰਿਸ਼ੀ ਐਵੇਂ ਹੀ ਕਹਿ ਲਈਏ ਜੋ ਪੱਥਰ ਤੇ ਬੈਠ ਕੇ 12 ਸਾਲ ਹੋਏ ਸੀ ਬੰਦਗੀ ਕਰਦੇ ਨੂੰ, ਤੇ ਇੱਕ ਇਆਲੀ ਆ ਬੱਕਰੀਆਂ ਚਾਰਦਾ ਪਿਆ, ਤੇ 12 ਸਾਲ ਉਸਨੂੰ ਵੀ ਹੋ ਗਏ ਮਿਹਨਤ ਮੁਸ਼ਕਤ ਕਰਦੇ ਆ, ਬੜੀ ਨਿਮਰਤਾ ਨਾਲ ਉਹਦੇ ਪਿਆਰ ਵਿੱਚ ਗੁਣ ਗਾਉਂਦਾ ਰਹਿੰਦਾ, ਯਾਦ ਕਰਦਾ ਤੇ ਆਖਦਾ ਯਾ ਖੁਦਾ ਫਜ਼ਲ ਕਰੀ, ਮਿਹਰ ਕਰੀ, ਪਰਮੇਸ਼ਰ ਕਿਰਪਾ ਕਰੀ, ਮੈਂ ਗਰੀਬ ਆਦਮੀ ਹਾਂ, ਮੈਨੂੰ ਬਖਸ਼ ਲਈ। ਤੇ ਜਿਹੜਾ ਬੰਦਗੀ ਕਰਦਾ ਉਹਦੇ ਮਨ ਚ ਹੰਕਾਰ ਬੜਾ ਤਗੜਾ, ਤੇ ਬੜੀ ਮਈ ਬੰਦਗੀ ਆ, ਬੜੀ ਤਪੱਸਿਆ, 12 ਸਾਲਾਂ ਬਾਅਦ ਆਕਾਸ਼ ਉਬਾਣੀ ਹੋਈ ਤੇ ਰਿਸ਼ੀ ਜੀ ਮੰਗੋ ਕੀ ਚਾਹੁੰਦੇ ਹੋ, ਹੋਰ ਹੰਕਾਰ ਵਧਿਆ, ਕਹਿਣ ਲੱਗਾ ਵਾਹ ਵਾਹ, ਤੇ ਰੱਬ ਦੀ ਆਵਾਜ਼ ਲੱਗਦੀ ਹੈ, ਕਹਿਣ ਲੱਗਾ ਦਰਸ਼ਨ ਵੀ ਦਿਓ, ਕਹਿਣ ਲੱਗੇ ਦਰਸ਼ਨ ਫਿਰ ਦੇਵਾਂਗੇ, ਤੇਰੇ ਸਵਾਲ ਦਾ ਜਵਾਬ ਦੇ, ਵੀ ਤੂੰ ਬੜੀ ਬੰਦਗੀ ਕੀਤੀ ਹੈ ਤੇ ਦੱਸ ਤੈਨੂੰ ਕੀ ਫਲ ਦਈਏ, ਤੇਰੇ ਤੋਂ ਬੜੇ ਪ੍ਰਸੰਨ। ਕਹਿਣ ਲੱਗਾ ਅਜੇ ਤੋਂ ਗੱਲ ਪੁੱਛਣ ਦੀ ਹੈ, ਤੇ ਅਦਲ ਕਰਿਓ ਜੇ, ਨਿਆਂ ਕਰਿਓ ਜੇ, ਵੇਖ ਕੇ ਤੇ 12 ਸਾਲ ਹੋ ਗਏ ਨੇ ਮੈਨੂੰ ਬੰਦਗੀ ਕਰਦੇ ਨੇ ਪੱਥਰ ਤੇ ਬੈਠ ਕੇ। ਕਹਿਣ ਲੱਗੀ ਅੱਛਾ ਠਹਿਰ ਜਾ, ਉਸ ਪੱਥਰ ਦੀ ਸਿਲਾ ਨੂੰ ਆਪਣੀ ਸ਼ਕਤੀ ਨਾਲ ਬੁਲਾ ਲਿਆ ਤੇ ਕਹਿਣ ਲੱਗੇ ਹੇ ਸਿਲਾ ਦੱਸ ਤੂੰ ਕੀ ਮੰਗਦੀ ਹੈ, ਤੇਰੇ ਤੇ ਵੀ ਖੁਸ਼ ਹਾਂ, ਤੂੰ ਇਸ ਰਿਸ਼ੀ ਨੂੰ 12 ਸਾਲ ਚੱਕਿਆ ਕਿ ਉਹ ਆਖਣ ਲੱਗੀ ਜੀ ਮੇਰਾ ਵੀ ਅਦਲ ਕਰਿਓ ਜੀ, ਜਰਾ ਖਿਆਲ ਕਰਿਓ ਜੀ, ਮੈਨੂੰ ਵੀ 12 ਸਾਲ ਹੋ ਗਏ ਨੇ ਇਸ ਦੇ ਥੱਲੇ ਬੈਠਿਆ। ਕਹਿਣ ਲੱਗੇ ਦੱਸ ਕੀ ਤੇਰਾ ਨਿਆਂ ਕਰੀਏ। ਕਹਿਣ ਲੱਗੀ ਆ ਜਿਹੜਾ ਰਿਸ਼ੀ ਹੈ ਹੁਣ ਪੱਥਰ ਇਹ ਬਣੇ ਤੇ ਮੈਨੂੰ ਰਿਸ਼ੀ ਮਨੁੱਖ ਜੂਨ ਦਿਓ ਤੇ ਮੈਂ ਵੀ 12 ਸਾਲ ਇਸ ਤੋਂ ਉੱਪਰ ਬੈਠਾ। 12 ਸਾਲ ਵੀ ਮੈਨੂੰ ਚੱਕੇ ਜਿਹਨੂੰ ਮੈਂ ਚੱਕਿਆ। ਪਰ ਥੱਲੇ ਮਿੱਟੀ ਨਿਕਲੀ। ਕਹਿਣ ਲੱਗਾ ਓਹੋ, ਫਿਰ ਕਿਹਾ ਫਜ਼ਲ ਕਰਿਓ। ਤੇ ਉਹ ਬੱਕਰੀਆਂ ਚਾਰਨ ਵਾਲਾ ਪਹਿਲਾਂ ਹੀ ਕਹਿੰਦਾ ਸੀ ਫਜ਼ਲ ਕਰਿਓ। ਕਹਿਣ ਲੱਗੇ ਠੀਕ ਹੈ, ਬਖਸ਼ ਲਿਆ। ਇਸ ਵਾਸਤੇ ਸਤਸੰਗ ਜੀ ਆਪ ਹੀ ਉਸ ਨੂੰ ਧਾਰੇ ਤੇ ਮਿਲਾ ਲਵੇ ਸਾਡੇ ਸ਼ੁਭ ਗੁਣਾਂ ਨੂੰ ਵੇਖ ਕਰਕੇ। ਵਰਨਾ ਬੰਦਾ ਤੂੰ ਕਹੇ ਮੈਂ ਮਿਹਨਤ ਮੁਸ਼ਕਤ ਨਾਲ ਪ੍ਰਾਪਤੀ ਕਰ ਲਵਾਂਗਾ ਤਾਂ ਨਹੀਂ, ਉਹਨੂੰ ਭਾਵੇ ਤਾਂ ਉਹ ਆਪ ਹੀ ਮਿਲਾ ਲੈਂਦਾ ਹੈ ਨਾਲ ਆਪਣੇ। ਹਾਂਜੀ,
ਆਪੇ ਹੀ ਪ੍ਰਭ ਦੇ ਮਤ
ਇਸ ਤਰ੍ਹਾਂ ਮਨਾਉਣਾ ਕਰਦਾ ਹੈ। ਸੁਣੋ ਢੰਗ, ਕਹਿੰਦੇ ਜਦੋਂ ਉਸ ਨੇ ਮਨਾਉਣਾ ਹੁੰਦਾ ਉਹ ਪਰਮੇਸ਼ਰ ਆਪ ਹੀ ਦੇਹ ਮਤ ਚੰਗੀ ਮਤ ਅਕਲ ਦੇ ਦਿੰਦਾ ਬੰਦੇ ਨੂੰ, ਬੰਦਾ ਸਿੱਧੇ ਕਰਮ ਕਰਨ ਲੱਗ ਪੈਂਦਾ। ਤੇ ਜਿਹਨੂੰ ਨਾ ਮਿਲਾਉਣਾ ਹੋਵੇ ਉਹਦੀ ਬੁੱਧੀ ਭ੍ਰਿਸ਼ਟ ਕਰਦੇ ਉਹ ਮਾੜੇ ਕੰਮ ਕਰਨ ਲੱਗ ਪੈਂਦੇ। ਗੱਲ ਤੇ ਇਹ ਨਹੀਂ ਹੈ, ਜਿਹਦੀ ਬੁੱਧੀ ਤੇ ਪਰਦਾ ਪਾ ਦੇਵੇ ਤੇ ਅੰਮ੍ਰਿਤ ਕੌਰਾ ਦਿਖਿਆ ਮਿੱਠੀ, ਉਹ ਕਹੇਗਾ ਸ਼ਰਾਬ ਮਿੱਠੀ ਹੈ ਤੇ ਅੰਮ੍ਰਿਤ ਕੌੜਾ ਹੈ। ਬੁੱਧੀ ਬਦਲ ਦਿੱਤੀ ਹੈ, ਸਿੱਧਾ ਛੋੜ ਪੂਠਾ ਬਣਨਾ। ਅੰਮ੍ਰਿਤ ਕੌਰਾ ਦਿਖਿਆ ਮਿੱਠੀ, ਚੰਗਿਆਈ ਆਲਕ ਕਰੀ ਬੁਰਿਆਈ ਹੋਈ ਸੇਰ। ਐਸੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਆ, ਬੁਰੇ ਕਰਮ ਕੰਮ ਵਾਸਤੇ ਸ਼ੇਰ ਬਣ ਜਾਂਦਾ ਤੇ ਚੰਗੇ ਕੰਮ ਵਾਸਤੇ ਦਲਿੱਦਰੀ ਬਣ ਜਾਂਦਾ। ਦਲਿੱਦਰ ਬੁਰੇ ਕਾਮ ਕੋ ਊਠ ਕਲੋਇਆ, ਨਾਮ ਕੀ ਬੋਲਾ ਪੈ ਪੈ ਸੋਇਆ। ਜਦੋਂ ਨਾਮ ਜੀ ਆਪਣਾ ਦਲਿੱਦਰੀ ਬਣ ਗਿਆ, ਜਦੋਂ ਟੀਵੀ ਤੇ VCR ਵੇਖਣਾ ਸ਼ੇਰ ਬਣਿਆ, ਨੀਂਦ ਆਉਂਦੀ ਨੀ ਮੇਰੇ। ਸੋ ਮੇਰੇ ਸਾਹਿਬ ਜੀ ਫਰਮਾਉਂਦੇ ਨੇ ਉਹ ਕਿਸ ਤਰੀਕੇ ਨਾਲ ਬਖਸ਼ਦਾ ਹੈ। ਕਹਿੰਦੇ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈਐ। ਉਹ ਪਰਮੇਸ਼ਰ ਆਪ ਹੀ ਉੱਦਮ ਕਰਕੇ ਗੁਰੂ ਚਰਨਾਂ ਵਿੱਚ ਆਉਣ ਵਾਲਿਆਂ ਤੇ ਨਿਮਰਤਾ ਨਾਲ ਬੇਨਤੀਆਂ ਕਰਨ ਵਾਲੇ ਮੱਥਾ ਟੇਕਣ ਵਾਲਿਆਂ ਨੂੰ ਉਹ ਸ੍ਰੇਸ਼ਟ ਮਤ ਦੇ ਦਿੰਦਾ ਹੈ। ਐਸੀ ਮਤ ਦਿੰਦਾ ਹਰ ਨਾਮ ਧਿਆਈਐ। ਉਹਨਾਂ ਦੀ ਬੁੱਧੀ, ਉਹਨਾਂ ਦੀ ਮਤ ਜਿਹੜੀ ਹੈ ਉਹ ਐਸੀ ਸਵੱਛ ਹੈ, ਨਾਮ ਨੂੰ ਜਪਣ ਲੱਗ ਪੈਂਦੇ, ਨਾਮ ਨੂੰ ਧਿਆਉਣ ਲੱਗ ਪੈਂਦੇ। ਤੇ ਜਿਹੜੇ ਪੱਬਾਂ ਕਲੱਬਾਂ ਚ ਜਾਣਗੇ ਉਹਨਾਂ ਦੀ ਮਤ ਉਹਨਾਂ ਨੂੰ ਅਕਲ ਕਿਉਂ ਦਊਗਾ? ਜਿਵੇਂ ਕਹਿੰਦੇ ਨੇ ਕਿ ਜਦੋਂ ਸਾਨੂੰ ਰੱਬ ਭੇਜੂਗਾ ਖੜੂਗਾ, ਅਸੀਂ ਵੀ ਗੁਰਦੁਆਰੇ ਚਲਾਂਗੇ ਤੇ ਰੱਬ ਤੁਹਾਨੂੰ ਗੁਰਦੁਆਰੇ ਕਿਉਂ ਖੜੂਗਾ? ਤੇ ਰੱਬ ਦੇ ਤੁਹਾਨੂੰ ਠੇਡੇ ਲਵਾਊਗਾ। ਉਹ ਤਾਂ ਹੋਰ ਬੁੱਧੀ ਭ੍ਰਿਸ਼ਟ ਕਰੂ, ਉਹ ਤਾਂ ਲੜਾਈ ਝਗੜੇ ਕਰਾਊ। ਜਦੋਂ ਮਾਸਾਂ ਭੱਜੀਆਂ, ਪੈਸੇ ਖਰਚ ਹੋਏ, ਖੱਜਲ ਖੁਆਰ ਹੋਇਆ, ਬੇਇੱਜ਼ਤੀ ਹੋਈ, ਉਦੋਂ ਆਪੇ ਤੂੰ ਸਮਝੇਗਾ। ਰੱਬ ਨੂੰ ਤਰੀਕਾ ਬੜਾ ਸਮਝਾਉਣ ਦਾ। ਜੋ ਅਸਮਾਨ ਨਾ ਮਾਵਨੀ ਤਿੰਨ ਨਕ ਨੱਥਾਂ ਪਾਏ। ਕਹਿੰਦੇ ਜੇ ਇਸ ਆਕਾਸ਼ ਵਿੱਚ ਵੀ ਨਹੀਂ ਮਿਆਉਂਦੇ, ਰੱਬ ਉਹਨਾਂ ਨੂੰ ਨੱਥਾਂ ਪਾ ਕਰਕੇ ਰੱਖਦੇ, ਉਸ ਵਿੱਚ ਇੰਨੀ ਤਾਕਤ ਹੈ। ਉਹ ਗੁਰਮੁਖਾਂ ਨੂੰ ਆਪ ਹੀ ਸ੍ਰੇਸ਼ਟ ਮਤੀ ਦਿੰਦਾ, ਉਹ ਨਾਮ ਧਿਆਉਣ ਲੱਗ ਪੈਂਦੇ, ਜਪਣ ਲੱਗ ਪੈਂਦੇ। ਤੇ ਜਿਨ੍ਹਾਂ ਨੂੰ ਖੁਆਰ ਕਰਨ ਲੱਗਦਾ ਕਰਨਾ ਹੁੰਦਾ ਉਹ ਪੁੱਠੇ ਕਰਮ ਕਰਨ ਲੱਗ ਜਾਂਦੇ, ਕਿਉਂਕਿ ਨਰਕਾਂ ਵਿੱਚ ਜੋ ਸੁੱਟਣਾ ਹੁੰਦਾ ਹੈ।
ਵੱਡ ਭਾਗੀ ਸਤਿਗੁਰ ਮਿਲੇ।
ਇਸ ਵਾਸਤੇ ਭਾਗਾਂ ਵਾਲੇ ਹਨ ਉਹ ਆਪਣੇ ਆਪ ਨੂੰ ਸਮਝੋ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਚਰਨਾਂ ਵਿੱਚ ਬੈਠਦੇ ਹੋ, ਸੁਣਦੇ ਹੋ। ਸੋ ਭਾਈ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ ਸੱਚੇ
ਮੁਖ ਅੰਮ੍ਰਿਤ ਪਾਈਐ।
ਵੱਡੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਪਾਸੋਂ ਅੰਮ੍ਰਿਤ ਆਪਣੇ ਮੁਖ ਵਿੱਚ ਪਵਾ ਲਿਆ। ਮੁਖ ਅੰਮ੍ਰਿਤ ਪਾਈਐ, ਜਿਨ੍ਹਾਂ ਦੇ ਮੁਖ ਵਿੱਚ ਪੰਜ ਪਿਆਰਿਆਂ ਰੂਪੀ ਗੁਰੂ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾ ਦਿੱਤਾ, ਉਹ ਭਾਗਾਂ ਵਾਲੇ ਨੇ। ਕਹੋ ਗੱਜ ਕੇ ਸਤਨਾਮ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ, ਇੱਕ ਵਾਰ ਵੀ ਜਿਸ ਦੇ ਮੁੱਖ ਵਿੱਚ ਅੰਮ੍ਰਿਤ ਪੈ ਗਿਆ, ਚਾਰ ਬੱਜਰ ਕੁਰਹਿਤਾਂ ਤੋਂ ਕੁਰਹਿਤ ਨਾ ਕੋਈ ਕਰੇ। ਜੇ ਉਸ ਕੋਲ ਛੋਟੀਆਂ ਮੋਟੀਆਂ ਗਲਤੀਆਂ ਵੀ ਹੋ ਗਈਆਂ بندگی نہ بھی پوری کیتی گئی نہ بھی امرت ویلے اٹھیا گیا کوئی کرما نے ساتھ نہیں دتا اشنان نہیں ہو سکتا نہیں بندگی سمن بھگتی پوری کر سکیا تو پاتشاہ کہندے نے شرط یہ ہے کہ چار بجر کرتاں جو کرت نہ کیتی ہوگی جی مکت نہیں ہو سکے گا مکت جو کہ بندگی نہیں ہوئی ہے جی پاپ رہ گئے ہیں تو میں تیری دنیا چ نہیں پہن دیا گا مڑ مڑ کے منک دینا دئی جا سنگت کری جا بانی پڑھی جا جی بانڈے باہر کالک باغ لگے ہون جی جی مانجی جائیے چمک جانا تو سنگت کردہ کردہ کبھی چمک جائے گا میں اس کو نرکا چ نہیں جان دیا گا پر بشرطے چار پورا تک غلطی نہ کی اس واسطے امرت ضرور چھکنا چاہیے ایسا ٹوچر نہیں بنایا چاہیے جی میری ہوٹل تو روٹی کھانی پینی میرے کو سویرے اٹھیا نہیں جانا رہ راہ کے ٹائم سے تو دکان بند نہیں میرے کو ہو سکنی جنا کچھ ہو سکے اُنہ کر امرت ضرور چھک بھاگوں والے نے جنہوں نے گرو مل گیا مکھ امرت پائی ہے جنہوں نے مکھ امرت پا دیتا ہے گرو صاحب نے یہ نام جپن روپی امرت جنہ نے مکھ رسم چ پا دتا
میں دردا دن سجائے
انہوں کی ہنتا تو دوائت ناس ہو گیا ہے
سہجے سکھ سمائی
وہ سہج اوستا کے سکھ میں بھید ہو گئے ہیں
سب آپ آپ ورت
سب تھاوا سے آپ ہی پرمیشر ورت رہا ہے
آپ نائ لائیے
آپ گرمکھا نام جپن میں لاؤن والا
منمکھ گرو نہ پائے
جہے منمکھ ہیں انہوں نے نہیں پراپت کیتا کیونکہ انہوں کے من میں گرو ہنکار ہے بڑا
اگیان آنے
اگیانتا کر کے آنے مورکھی بنے ہوئے ہیں
ستگر سیوا نہ کرے
گرو صاحب کی پھر سیوا نہیں کرتے وہ کرتے وہ کہتے نہیں کیوڑا لنگر کروا دی یہ تو ڈرامہ بنایا پکھنڈ بنایا ایک لنگر کراؤ تو دوجے کھان آؤ تو گردوارے سنگت جوڑ دا یہ بہانہ بنا لیا ڈرامہ بنا لیا یہ نشانی ہوگی جی ستگر سیوا نہ کر ہے آپ اس نے کرنی نہیں دوجیا نو کرنی دے گا توڑے گا کیونکہ گرو صاحب نے لنگر میں بڑی مہانتا دیتی ہے گربانی کی پنکتی ہے کئی کوتک جگ فلا سن گاون ہارے رام بانی نے پڑھ سن والا نام جپن والا کروڑوں کیتے جگہ کا پھل پراپت کر لینا پر وہ جگ سارے دیش نو بلا کے لنگر پانی چکا کے منہ ملیاں مرادا دے وہ نام ہے تو گرو صاحب کہنے جڑا میرے گرسکھان کے مکھ میں پاوے گا وہ جگ نال بھی وڈا پھل دے گا سارے دیش نو نہیں جڑا بلا سکتا وہ گرد وہ سنگت بھی کٹے ہوئے شریروں نے کوئی پکھا چل دے کوئی پانی پیا دے کوئی لنگر چکا دے کہتے وہ جگہ نال بہت پھل دے گا پانی پکھا پی سداس کا تب ہو نہال سدگرو صاحب کہنے میں نہال کر دیا گا جو سنگت نو پکھا بھی چل دے پیس پرانے سمے میں چکیاں پی کے روز دے روز آٹا جڑا وہ تیار کیتا جانا سی کوئی بیبی گردوارے گرو کی سنگت واسطے آٹا بھی پی دے میں اس کو نہال کر دینا پر من میں کس کے الٹ چلتے ہیں وہ نفرت دیا گلا کرتے ہیں ہاں جی پھر پڑھو
ستگر سیوا نہ
کرے مورکھ گرو صاحب کی سیوا نہیں کرتے تے نہ دوجیاں نو کرن دیندے
پھر پھر پچھتانے
کہندے انہاں نو موڑ موڑ کر کے نا ٹھیڈے لگ لگ کے پھر موڑ موڑ کے جمن مرن دے وچ پے کے سو میرے پاتشاہ جی کہندے نے پچھتانے اے پچھوتاوا لگا رہندا تے اخیر نو انہاں نو پچھتاونا پوے گا
گرب جونے باس پائے دے
موڑ موڑ کے پیٹ وچ جونیاں انہاں نو بھوگنیاں پہن گیا تو پائی یہ منک جیون جنہوں نے گرو صاحب کی سیوا نہیں کیتی انہوں نے پھر کدے کتی دے پیٹ میں کدے بلی دے پیٹ میں کدے سپنی دے پیٹ میں گربا گرب پرماونیاں ਉਹਨਾਂ ਨੂੰ ਐਸੀਆਂ ਗਰਭ ਬੋਲੀਆਂ ਦੇ ਵਿੱਚ ਵਾਸਾ ਪਾਉਣਾ ਪਵੇਗਾ ਅਤੇ ਕਈ ਫਿਰ
ਗਰਭੇ ਗਰ ਜਾਣੇ
ਕਹਿੰਦੇ ਬਾਹਰੀ ਲਿੰਦਿਆ ਈਰਖਾ ਕਰਨ ਵਾਲੇ ਗੁਰੂ ਘਰ ਦੇ ਨਾਲ ਕਹਿੰਦੇ ਗਰਭ ਦੇ ਵਿੱਚ ਗਲ ਜਾਣਗੇ ਕਈ ਗਰਭ ਛਿਣ ਜਾਂਦੇ ਨੇ ਅਠਰਾਹੇ ਦਾ ਰੋਗ ਹੋ ਜਾਂਦਾ ਹੈ ਉਹ ਗਰਭ ਵਿੱਚ ਗਲ ਜਾਣਗੇ ਛਿਣ ਜਾਣਗੇ
ਮੇਰੇ ਕਰਤੇ ਵੇ ਭਾਵਦਾ
ਉਹਨੂੰ ਮੇਰੇ ਕਰਤੇ ਪਰਮੇਸ਼ਰ ਨੂੰ ਇਉਂ ਹੀ ਭਾਉਂਦਾ ਹੈ
ਮਨ ਮੁੱਖ ਪਰਮਾਣੇ
ਮਨ ਮੁੱਖ ਨੂੰ ਮੁੜ ਮੁੜ ਕੇ ਉਹ ਦੀਨਾਂ ਦੇ ਵਿੱਚ ਭਰਮਾਉਣਾ ਕਰਦਾ ਜੇ ਮਨੁੱਖ ਜੀਵਨ ਵਿੱਚ ਦੇ ਦਿੱਤਾ ਪੇਟ ਵਿੱਚ ਹੀ ਗਲ ਗਿਆ ਜਾਂ ਠਾਹੇ ਦੇ ਰੋਗ ਨਾਲ ਛੇ ਸੱਤ ਮਹੀਨੇ ਵਿੱਚ ਹੀ ਡਿੱਗ ਪਿਆ ਫਿਰ ਮੁੜ ਕੇ ਮਾਤਾ ਦੇ ਪੇਟ ਵਿੱਚ ਕਿਸੇ ਦੇ ਉਹ ਮਨਮੁੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਉਹਨੂੰ ਇਹ ਦੁਨੀਆਂ ਦੇ ਅੰਦਰ ਸਤ ਸੰਗਤ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਉਹ ਮੁੜ ਮੁੜ ਕੇ ਜੰਮਦਾ ਮਰਦਾ ਉਹਨੂੰ ਇਹ ਸੋਹਣੀ ਅਵਸਥਾ ਇਹ ਸੋਹਣੀ ਜ਼ਿੰਦਗੀ ਉਮਰ ਇਹ ਸੋਹਣੇ ਭੋਜਨ ਕੱਪੜੇ ਉਹਨੂੰ ਨਸੀਬ ਹੀ ਨਹੀਂ ਹੁੰਦੇ ਇਹ ਪਰਮੇਸ਼ਰ ਨੂੰ ਲੋੜ ਪਾਉਂਦਾ ਮਨਮੁੱਖਾਂ ਨੂੰ ਭਰਮਾਉਣਾ
ਮੇਰੇ ਹਰ ਪਦ ਲੇਖ ਲਿਖਾਇਆ
ਗੁਰੂ ਸਾਹਿਬ ਜੀ ਪਰਮਾਉਂਦੇ ਹਨ ਕਿ ਮੇਰੇ ਪਰਮੇਸ਼ਰ ਨੇ ਉਹ ਅਕਾਲ ਪੁਰਖ ਪਰਮੇਸ਼ਰ ਦੇ ਪਾਸੋਂ ਮੇਰੇ ਪਰਮਾਤਮਾ ਦੇ ਪਾਸੋਂ ਉਹ ਹੀ ਲੇਖ ਲਿਖਵਾ ਕੇ ਆਏ ਹੋਏ ਹਨ
ਤੁਰ ਮਸਤਕ ਪੂਰਾ
ਉਹ ਮਸਤਕ ਦੇ ਉੱਪਰ ਤੇ ਗੁਰਮੁਖ ਜਿਹੜੇ ਨੇ ਉਹ ਆਪਣੇ ਮਸਤਕ ਦੇ ਉੱਪਰ ਪੂਰਾ ਲੇਖ ਪੂਰਨ ਚੰਗਾ ਲੇਖ ਲਿਖਵਾ ਕੇ ਆਏ ਹੋਏ ਹਨ
ਹਰ ਹਰ ਨਾਮ ਧਿਆਇਆ
ਹਰ ਹਰ ਪਰਮੇਸ਼ਰ ਦੇ ਨਾਮ ਨੂੰ ਗੁਰਮੁਖਾਂ ਨੇ ਧਿਆਉਣਾ ਕੀਤਾ ਹੈ
ਭੇਟਿਆ ਗੁਰ ਸੂਰਾ
ਗੁਰਮਾਂ ਗੁਰਮੁਖਾਂ ਨੇ ਤਾਂ ਹੀ ਮਿਲ ਪਿਆ
ਮੇਰਾ ਮਾਤ ਪਿਤਾ ਹਰ ਨਾਮ ਹੈ
ਸਮਾਪਨ ਕਰਦਿਆਂ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਸਾਡੇ ਮਾਤਾ ਪਿਤਾ ਅਤੇ ਬੰਧਕ ਵੀਰਾ ਹਰ ਬੰਧਕ ਵੀਰਾ ਬੰਧਕ ਸੰਬੰਧੀ
ਹਰ ਬੰਧਕ ਵੀਰਾ
ਬੰਧਕ ਸੰਬੰਧੀ ਵੀਰਾ ਭਰਾ ਮਾਤਾ ਪਿਤਾ ਇਹ ਸਾਡਾ ਪਰਮੇਸ਼ਰ ਦਾ ਨਾਮ ਹੀ ਹੈ ਸਭ ਕੁਛ
ਹਰ ਹਰ ਬਖਸ਼ ਮਲਾਏ
ਤੇ ਹਰ ਹਰ ਪਰਮੇਸ਼ਰ ਸਾਡੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਸਾਨੂੰ ਆਪਣੇ ਨਾਲ ਮਿਲਾਉਣਾ ਕਰੋ ਜੀ
ਹਨ ਨਾਨਕ ਕੀੜਾ
ਮੈਂ ਨਾਨਕ ਤੇਰੇ ਘਰ ਦਾ ਕੀੜਾ ਇਹ ਨਿਮਰਤਾ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੀ ਬੰਦਾ ਕਹਿੰਦਾ ਮੈਂ ਬੜਾ ਹਾਂ ਪਰ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਰੱਬ ਮੈਂ ਤੇਰੇ ਘਰ ਦਾ ਕੀੜਾ ਬਖਸ਼ ਲੈ ਪਹਿਲਾਂ ਚੁੱਕਾਂ ਦੀ ਮੁਆਫ਼ੀ ਸਤਿਗੁਰੂ ਰਹਿਮਤ ਕਰੋ